ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀਓ, ਧਨਾਸਰੀ ਰਾਗ ਦੇ ਅੰਦਰ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਬਖਸ਼ਣ ਭੰਡਾਰ ਇਹ ਹੁਕਮਨਾਮਾ, ਜਿਸ ਦੇ ਚ ਹਰੀ ਰੰਗ ਦੀ ਗੱਲ ਕੀਤੀ ਹੈ। ਰੰਗ ਸ਼ਬਦ ਕਈਆਂ ਨਾਲ ਜੁੜਦਾ ਤੇ ਜਿਨ੍ਹਾਂ ਵੱਖ ਵੱਖ ਅਵਸਥਾਵਾਂ ਨਾਲ ਜੁੜਦਾ ਹੈ ਉਹਨਾਂ ਦਾ ਆਪਣਾ ਆਪਣਾ ਰੰਗ ਹੈ। ਜੈਸੇ ਰਾਗ ਰੰਗ, ਰਾਗ ਦਾ ਵੀ ਆਪਣਾ ਇੱਕ ਰੰਗ ਹੈ, ਇੱਕ ਅਵਸਥਾ ਹੈ, ਇੱਕ ਖੇੜਾ ਹੈ, ਇੱਕ ਖੁਸ਼ੀ ਹੈ, ਪਰ ਇੱਕ ਰੰਗ ਵੀ ਹੈ। ਰੰਗ ਦੇ ਅਰਥ ਪ੍ਰੇਮ ਰਸ, ਰੰਗ ਦੇ ਅਰਥ ਰੰਗ। ਤੋ ਪ੍ਰੇਮ ਦਾ ਆਪਣਾ ਰੰਗ ਹੈ, ਪ੍ਰੇਮ ਰੰਗੀਨ ਹੈ। ਰਾਗਾਂ ਦਾ ਆਪਣਾ ਰੰਗ ਹੈ, ਰਾਮਕਲੀ ਦਾ ਆਪਣਾ ਰੰਗ ਹੈ, ਬਿਲਾਵਲ ਦਾ ਆਪਣਾ ਰੰਗ ਹੈ, ਸੋਰਠ ਦਾ ਆਪਣਾ ਰੰਗ ਹੈ, ਜੈ ਜੈਵੰਤੀ ਦਾ ਆਪਣਾ ਰੰਗ ਹੈ, ਸ੍ਰੀ ਰਾਗ ਦਾ ਆਪਣਾ ਰੰਗ ਹੈ, ਭੈਰਵ ਦਾ ਆਪਣਾ ਰੰਗ ਹੈ। ਹਰ ਰਾਗ ਆਪਣਾ ਵੱਖ ਵੱਖ ਰੰਗ ਰੱਖਦਾ ਹੈ। ਹੁਣ ਮੈਂ ਅਰਜ਼ ਕਰਦੇ ਹਾਂ, ਵਿਕਾਰਾਂ ਦਾ ਵੀ ਆਪਣਾ ਰੰਗ ਹੈ, ਕ੍ਰੋਧ ਦਾ ਵੀ ਆਪਣਾ ਰੰਗ ਹੈ, ਲੋਭ ਦਾ ਵੀ ਆਪਣਾ ਇੱਕ ਰੰਗ ਹੈ, ਔਰ ਕਾਮ ਦਾ ਵੀ ਆਪਣਾ ਇੱਕ ਰੰਗ ਹੈ। ਅਮੈਰੀਕਾ ਵਿਚ ਤੇ ਕੈਨੇਡਾ ਚ ਪ੍ਰਕਿਰਤੀ ਦਾ ਇੱਕ ਕਲੋਲ ਦੇਖ ਕੇ ਮੈਂ ਦੰਗ ਰਿਹਾ। ਹਜ਼ਾਰਾਂ ਟੂਰਿਸਟ ਦੇਖਣ ਜਾਂਦੇ ਨੇ ਅੱਜ ਕੱਲ ਦੀ ਰੁੱਤ ਵਿਚ। ਉੱਥੋਂ ਦੀ ਬਨਸਪਤੀ, ਜੰਗਲ ਦੇ ਦਰਖਤ ਕਈ ਰੰਗ ਬਦਲਦੇ ਨੇ। ਅੱਜ ਪੀਲੇ ਨੇ, ਕੱਲ ਹਰੇ ਦਿਖਾਈ ਦਿੰਦੇ, ਅੱਜ ਹਰੇ ਨੇ, ਕੱਲ ਲਾਲ ਦਿਖਾਈ ਦਿੰਦੇ, ਅੱਜ ਲਾਲ ਨੇ, ਫਿਰ ਉਹਨਾਂ ਦਾ ਰੰਗ ਜਾਮਨੀ ਹੋ ਜਾਂਦਾ। ਬੜੀ ਦੁਨੀਆ ਸਿਰਫ ਇਹ ਰੰਗ ਦੇਖਣ ਜਾਂਦੀ। ਦੋ ਚਾਰ ਜੰਗਲਾਂ ਵਿਚ ਪ੍ਰਕਿਰਤੀ ਇਸ ਤਰ੍ਹਾਂ ਦੇ ਰੰਗ ਖਿਲੇਰਦੀ ਹੈ। ਇੱਕ ਇੱਕ ਦਰਖਤ ਦੇ ਕਈ ਕਈ ਰੰਗ, ਅੱਜ ਪੀਲਾ ਦਿਖਾਈ ਦੇ ਰਿਹਾ, ਕੱਲ ਨਹੀਂ ਲਾਲ ਹੋ ਗਿਆ, ਅੱਜ ਲਾਲ ਦਿਖਾਈ ਦੇ ਰਿਹਾ, ਕੱਲ ਜਾਮਨੀ ਹੋ ਗਏ। ਥੋੜਾ ਜਿਹਾ ਵੀ ਕਵੀ ਹਿਰਦਾ, ਬਿਸਮਾਦੀ ਹਿਰਦਾ, ਥੋੜਾ ਜਿਹਾ ਵੀ ਗਹਿਰੀ ਦ੍ਰਿਸ਼ਟ ਰੱਖਣ ਵਾਲਾ ਇਹ ਨਜ਼ਾਰਾ ਦੇਖ ਕੇ ਦੰਗ ਰਹਿ ਜਾਂਦਾ। ਉੱਥੇ ਮੈਨੂੰ ਖਿਆਲ ਆਇਆ, ਮਨੁੱਖ ਦੇ ਅੰਦਰ ਵੀ ਕਈ ਰੰਗ ਬਦਲਦੇ ਨੇ, ਕਈ ਬਦਲਦੇ। ਹਰ ਅਵਸਥਾ ਦਾ ਆਪਣਾ ਰੰਗ ਹੈ। ਇਸੇ ਵਾਸਤੇ ਗੁਰਬਾਣੀ ਨੇ ਤੇ ਭਗਤਾਂ ਨੇ ਬੇਸ਼ੁਮਾਰ ਰੰਗਾਂ ਦਾ ਜ਼ਿਕਰ ਕੀਤਾ। ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਗੁਲਾਲ ਅਫਸ਼ਾਂ ਨੇ ਅਜ ਦਸਤੇ ਮੁਬਾਰਕ ਜ਼ਮੀਨੋ ਆਸਮਾਰਾ ਸੁਰਖਰੂ ਕਰੋ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਉਪਮਾ ਕਰਦੇ, ਤੁਸੀਂ ਇਹ ਗੁਲਾਲ ਕੀ ਛਿੜਕਿਆ? ਹੋਲੀ ਦੇ ਦਿਨਾਂ ਚ ਗੁਲਾਲ ਛਿੜਕਦੇ ਨੇ, ਇੱਕ ਦੂਜੇ ਦੇ ਉੱਤੇ ਪਾਉਂਦੇ ਨੇ ਗੁਲਾਲ। ਗੁਲਾਲ ਅਫਸ਼ਾਂ ਨੇ ਅਜ ਦਸਤੇ ਮੁਬਾਰਕ ਜ਼ਮੀਨੋ ਆਸਮਾਰਾ ਸੁਰਖਰੂ ਕਰੋ। ਐ ਕਲਗੀਧਰ ਪਾਤਸ਼ਾਹ, ਇਹ ਤੁਸੀਂ ਗੁਲਾਲ ਕੀ ਛਿੜਕੀ ਹੈ? ਜ਼ਮੀਨ ਤੇ ਆਸਮਾਨ ਸੁਰਖ ਹੋ ਗਏ ਨੇ, ਦਿਲ ਤੇ ਦਿਮਾਗ ਸੁਰਖ ਹੋ ਗਏ ਨੇ, ਮਨ ਤੇ ਆਤਮਾ ਸੁਰਖ ਰੰਗ ਨਾਲ ਰੰਗੇ ਗਏ ਨੇ। ਹੋਰ ਰੰਗਾਂ ਦਾ ਵੀ ਜ਼ਿਕਰ ਕਰਦੇ ਨੇ, ਉਹਨੇ ਇੱਕੋ ਹੀ ਰੰਗ ਦਾ ਜ਼ਿਕਰ ਕਰਦੇ ਨਹੀਂ, ਹੋਰ ਵੀ ਕਹਿੰਦੇ ਨੇ। ਜ਼ਹੇ ਪਿਚਕਾਰੀਏ ਪੁਰ ਜ਼ਾਫਰਾਨੀ, ਜ਼ਹੀ ਰੰਗ ਦੀ ਪਿਚਕਾਰੀ ਹੈ, ਜਿਸ ਪਿਚਕਾਰੀ ਦੇ ਨਾਲ ਹੋਲੀਆਂ ਦੇ ਦਿਨਾਂ ਚ ਇੱਕ ਦੂਜੇ ਤੇ ਰੰਗ ਪਾਉਂਦੇ ਨੇ। ਨੰਦ ਲਾਲ ਕਹਿੰਦੇ ਨੇ ਮੇਰੇ ਪਾਤਸ਼ਾਹ ਤੁਹਾਡੇ ਹੱਥ ਦੇ ਚ ਪਿਚਕਾਰੀ ਹੈ, ਜ਼ਾਫਰਾਨੀ ਰੰਗ ਦੀ, ਕੇਸਰੀ ਰੰਗ ਦੀ। ਜ਼ਹੇ ਪਿਚਕਾਰੀ ਏ ਪੁਰ ਜ਼ਾਫਰਾਨੀ, ਕਿ ਹਰ ਬੇਰੰਗ ਰਾ ਖੁਸ਼ ਰੰਗ ਬੂ ਕਰੋ। ਹਰ ਬੇਰੰਗ ਨੂੰ ਤੁਸੀਂ ਰੰਗੀਨ ਕਰ ਦਿੱਤਾ, ਹਰ ਬੇਰੰਗ ਨੂੰ ਤੁਸੀਂ ਰੰਗ ਚਾੜ ਦਿੱਤਾ। ਐਸੀ ਇਹ ਕੇਸਰ ਦੀ ਪਿਚਕਾਰੀ ਚਲਾਈ ਹੈ। ਹੁਣ ਕੇਸਰੀ ਰੰਗ ਤੇ ਲਾਲ ਰੰਗ, ਇਹਨਾਂ ਦੋਹਾਂ ਰੰਗਾਂ ਦਾ ਜ਼ਿਕਰ ਕਰਦੇ ਨੇ ਤਾਂ ਲਾਜ਼ਮੀ ਇਹ ਕੋਈ ਦੋ ਅਵਸਥਾਵਾਂ ਹੋਣਗੀਆਂ, ਨਹੀਂ ਤਾਂ ਇੱਕੋ ਹੀ ਰੰਗ ਦਾ ਜ਼ਿਕਰ ਕਰ ਦਿੰਦੇ, ਗੁਲਾਲ ਹੀ ਠੀਕ ਸੀ। ਹੋਰ ਅੱਗੇ ਚਲੀਏ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਬੜੇ ਵਾਕ, ਕਮਨ ਬਨੇਰੀ ਤੇਰੀ ਲਾਲੀ, ਕਮਨ ਰੰਗ ਤੋਂ ਭਈ ਗੁਲਾਲੀ, ਖੂਨ ਦਾ ਰੰਗ ਪ੍ਰਭੂ ਨੇ ਲਾਲ ਬਣਾਇਆ ਤੇ ਖੂਨ ਜੀਵਨ ਹੈ, ਖੂਨ ਜ਼ਿੰਦਗੀ ਹੈ। ਖੂਨ ਥੋੜਾ ਘਟ ਜਾਏ ਮਨੁੱਖ ਕਮਜ਼ੋਰ ਹੋ ਜਾਂਦਾ, ਜੀਵਣਾ ਔਖਾ ਹੋ ਜਾਂਦਾ, ਡਾਕਟਰ ਫਿਰ ਓਪਰਾ ਖੂਨ ਚੜਾਉਂਦੇ ਨੇ, ਖੂਨ ਘਟ ਗਿਆ, ਇਹਦੇ ਚ ਖੂਨ ਨਹੀਂ ਹੈ, ਖੂਨ ਤੇ ਜ਼ਿੰਦਗੀ ਹੈ। ਦੁਨੀਆਂ ਚ ਕੁਝ ਇਸ ਤਰ੍ਹਾਂ ਦੇ ਮਰੀਜ਼ ਵੀ ਹਨ, ਰੋਟੀ ਤੇ ਖਾਂਦੇ ਨੇ, ਹਰ ਤਰ੍ਹਾਂ ਦਾ ਭੋਜਨ ਛਕਦੇ ਨੇ, ਪਲ ਖਾਂਦੇ ਨੇ, ਦੁੱਧ ਪੀਂਦੇ ਨੇ, ਖੂਨ ਨਹੀਂ ਬਣਦਾ, ਨਹੀਂ ਬਣਦਾ। ਇੱਥੇ ਹੀ ਮੈਂ ਕੱਲ ਪਰਸੋਂ ਬੱਚਾ ਦੇ ਕਿਹਾ, ਖੂਨ ਨਹੀਂ ਬਣਦਾ, ਮਹੀਨੇ ਦੇ ਮਹੀਨੇ ਖੂਨ ਓਪਰਾ ਚਾੜਨਾ ਪੈਂਦਾ। ਦੇਹਰਾਦੂਨ ਦੇ ਤੇ ਮੈਂ ਇੱਕ ਡਾਕਟਰ ਦਾ ਲੜਕਾ ਦੇਖਿਆ, ਰੋ ਪਿਆ, ਇੱਕੋ ਹੀ ਲੜਕਾ, ਖੂਨ ਨਹੀਂ ਬਣਦਾ, ਖਾਂਦਾ ਪੀਂਦਾ, ਖੂਨ ਨਹੀਂ ਬਣਦਾ, ਖੂਨ ਓਪਰਾ ਚਾੜਨਾ ਪੈਂਦਾ। ਹਰ ਮਹੀਨੇ ਓਪਰਾ ਖੂਨ ਚਾੜਨਾ, ਹਜ਼ਾਰਾਂ ਰੁਪਇਆਂ ਦਾ ਖਰਚ ਹਰ ਮਨੁੱਖ ਤੇ ਬਰਦਾਸ਼ਤ ਵੀ ਨਹੀਂ ਕਰ ਸਕਦਾ, ਕੋਈ ਸੰਪੰਨ ਹੀ ਬਰਦਾਸ਼ਤ ਕਰੇਗਾ। ਪ੍ਰਕਿਰਤੀ ਬੜੇ ਸੌਖੇ ਢੰਗ ਨਾਲ ਅੰਦਰ ਖੂਨ ਬਣਾਉਂਦੀ ਹੈ। ਖੂਨ ਦਾ ਰੰਗ ਲਾਲ ਹੈ, ਕਹਿੰਦੇ ਨੇ ਪਿਆਰ ਦਾ ਰੰਗ, ਪ੍ਰੇਮ ਦਾ ਰੰਗ ਵੀ ਲਾਲ ਹੈ। ਔਰ ਪ੍ਰੇਮ ਵਾਕਈ ਇੱਕ ਜੀਵਨ ਹੈ, ਪ੍ਰੇਮ ਤੋਂ ਹੀਣਾ ਮਨੁੱਖ ਮੁਰਦਾ ਹੈ। ਈਸ਼ਵਰ ਨੂੰ ਵੀ ਪਿਆਰ ਰੂਪ ਕਰਕੇ ਕਲਗੀਧਰ ਪਾਤਸ਼ਾਹ ਨੇ ਬਿਆਨ ਕੀਤਾ ਹੈ ਕਿ ਪਿਆਰ ਦਾ ਰੰਗ ਲਾਲ ਹੈ, ਕਮਨ ਬਨੇਰੀ ਤੇਰੀ ਲਾਲੀ, ਕਮਨ ਰੰਗ ਤੋਂ ਭਈ ਗੁਲਾਲੀ, ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ। ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਜਗ੍ਹਾ ਨਹੀਂ, ਬਹੁਤ ਸਾਰੀ ਥਾਵਾਂ ਤੇ ਆਏਗਾ, ਬਹੁਤ ਸਾਰੀ ਜਗ੍ਹਾ ਤੇ ਇਹ ਆਏਗਾ। ਪਹਿਲੇ ਮੈਂ ਇਸ ਨੂੰ ਇਸ ਤਰ੍ਹਾਂ ਲਿਆ ਕਿ ਇਹ ਅਵਸਥਾਵਾਂ ਨੇ, ਲਾਲ ਰੰਗ ਦੀ ਆਪਣੀ ਅਵਸਥਾ ਹੋਵੇਗੀ, ਚਲੋ ਪ੍ਰੇਮ ਸਹੀ ਪਿਆਰ ਹੈ, ਹਰੇ ਰੰਗ ਦੀ ਆਪਣੀ ਅਵਸਥਾ ਹੋਵੇਗੀ। ਕਹਿੰਦੇ ਨੇ ਇਹ ਰੰਗ ਮੁਹੰਮਦ ਮਰੂਥਲ, ਪਾਣੀ ਦੀ ਕਮੀ, ਹਰਿਆਵਲ ਹੈ ਨੇ, ਸੈਂਕੜੇ ਮੀਲਾਂ ਤੱਕ ਸਹਿਰਾ ਹੀ ਸਹਿਰਾ, ਮਰੂਥਲ ਕਿਧਰੇ ਚਾਰ ਦਰਖਤ ਖੜੇ, ਉਹਨੂੰ ਕਹਿੰਦੇ ਨੇ ਨਖਲਿਸਤਾਨ। ਅਰਬੀ ਲੋਕਾਂ ਨੂੰ ਬੜਾ ਪ੍ਰਭਾਵਿਤ ਕਰਦੇ ਨੇ ਚਾਰ ਦਰਖਤ, ਪੰਜ ਦਰਖਤ, ਹਰੇ ਰੰਗ ਦੇ। ਮੁਹੰਮਦ ਸਾਹਿਬ ਦਾ ਬਹੁਤਾ ਪਿਆਰ ਹਰੇ ਰੰਗ ਨਾਲ, ਤੋ ਜ਼ਰੂਰ ਕੋਈ ਹਰੇ ਰੰਗ ਦੀ ਦਾਰੀ ਉਹਨਾਂ ਦੇ ਅੰਦਰ ਬਣਦੀ ਹੋਵੇਗੀ। ਇਹ ਵੀ ਮੈਂ ਅਰਜ਼ ਕਰਦੀ ਹਾਂ, ਇੱਕ ਅਵਸਥਾ ਹੋਵੇਗੀ। ਪਹਿਲੇ ਮੈਂ ਇਹ ਸੋਚਿਆ ਕਿ ਬਾਰ ਬਾਰ ਜੋ ਰੰਗਾਂ ਦਾ ਜ਼ਿਕਰ ਹੈ, ਫਿਰ ਇਹਦੀ ਗਹਿਰਾਈ ਚ ਦਿਸਿਆ ਇਹ ਉਹਦਾ ਇੱਕ ਆਪਣਾ ਰੰਗ ਹੈ। ਇਸ ਵਾਸਤੇ ਵੱਖ ਵੱਖ ਰੰਗਾਂ ਦਾ ਜ਼ਿਕਰ ਹੈ, ਜਿਹੜੇ ਜਿਹੜੇ ਰੰਗ ਅਵਸਥਾਵਾਂ ਨਾਲ ਤਾਲੁਕ ਰੱਖਦੇ ਨੇ, ਸੰਬੰਧ ਰੱਖਦੇ ਨੇ। ਅੱਜ ਦੇ ਇਸ ਵਾਕ ਦੇ ਚ ਹੈ ਹਰੀ ਰੰਗ ਜਾਂ ਕੋ ਹਰ ਰੰਗ, ਹਰੀ ਦਾ ਰੰਗ ਅਖਰੀ ਅਰਥ ਤੇ ਹੀ, ਜਿਹਨੂੰ ਹਰੀ ਦਾ ਪ੍ਰੇਮ, ਜਿਹਦੇ ਅੰਦਰ ਹਰੀ ਦਾ ਪਿਆਰ ਪੈਦਾ ਹੋ ਗਿਆ, ਜਿਹਨੂੰ ਹਰੀ ਦਾ ਰੰਗ ਲੱਗ ਗਿਆ। ਪਰ ਮੈਰਿਜ ਕਰਾਂ, ਪਿਆਰ ਦਾ ਆਪਣਾ ਇੱਕ ਰੰਗ ਵੀ ਹੈ, ਪਿਆਰ ਇੱਕ ਅਵਸਥਾ ਹੈ। ਜੈਸੇ ਸਰੀਰ ਦੀ ਅਵਸਥਾ ਹੈ ਬਚਪਨਾ, ਜਵਾਨੀ, ਬੁਢੇਪਾ, ਇਹ ਕਿਸੇ ਕੋਲ ਸਿੱਖਣ ਦੀ ਲੋੜ ਨਹੀਂ। ਮੈਂ ਮਾਨ ਕਿਵੇਂ ਆਵਾਂ, ਪ੍ਰਕਿਰਤੀ ਕਰੇਗੀ, ਭੋਜਨ ਖਾਂਦਾ ਜਾਏਗਾ, ਇੱਕ ਦਿਨ ਬਚਪਨਾ ਜਵਾਨੀ ਵਿੱਚ ਬਦਲ ਜਾਏਗਾ। ਇਹ ਕੁਲ ਕਿਸੇ ਕੋਲ ਸਿਕਸ਼ਾ ਦੀਕਸ਼ਾ ਲੈਣ ਦੀ ਲੋੜ ਨਹੀਂ ਕਿ ਮੈਂ ਬੁੱਢਾ ਕਿਵੇਂ ਆਵਾਂ, ਕਿਸੇ ਕੋਲ ਸਿਕਸ਼ਾ ਲੈਣ ਦੀ ਲੋੜ ਨਹੀਂ। ਸਹਿਜੇ ਸਹਿਜੇ ਜਵਾਨੀ ਹੀ ਬੁਢੇਪੇ ਚ ਬਦਲ ਜਾਏਗੀ। ਜੇ ਸਰੀਰ ਇਤਨੇ ਰੂਪ ਬਦਲਦਾ ਹੈ, ਮਨ ਤੇ ਹਜ਼ਾਰਾਂ ਰੂਪ ਬਦਲਦਾ ਹੈ, ਅੰਦਰ ਦੀ ਅਵਸਥਾ ਤੇ ਹਜ਼ਾਰਾਂ ਰੂਪ ਧਾਰਨ ਕਰਦੀ ਹੈ, ਜੈਸੇ ਬਚਪਨ ਵਿਚ ਅਸੀਂ ਕੁਝ ਹੋਰ ਦਿਖਾਈ ਦਿੰਦੇ ਹਾਂ, ਜਵਾਨੀ ਵਿਚ ਕੁਝ ਹੋਰ ਦਿਖਾਈ ਦਿੰਦੇ ਹਾਂ, ਬੁਢੇਪੇ ਵਿਚ ਕੁਝ ਹੋਰ ਦਿਖਾਈ ਦਿੰਦੇ ਹਾਂ। ਜਵਾਨੀ ਵਿਚ ਕੇਸਾਂ ਦਾ ਰੰਗ ਕਾਲਾ ਹੈ, ਬੁਢੇਪੇ ਚ ਚਿੱਟਾ ਹੋ ਜਾਂਦਾ। ਅਸੀਂ ਆਪਣੇ ਸਰੀਰ ਵਿਚ ਦੇਖ ਸਕਦੇ ਹਾਂ ਪ੍ਰਕਿਰਤੀ ਰੰਗ ਬਦਲ ਦਿੰਦੀ ਹੈ, ਕੇਸਾਂ ਦਾ ਰੰਗ ਬਦਲ ਦਿੰਦੀ ਹੈ, ਕਾਲਿਆਂ ਨੂੰ ਚਿੱਟਾ ਕਰ ਦਿੰਦੀ ਹੈ। ਸਰੀਰ ਦੇ ਤਨ ਤੇ ਵੀ ਰੰਗ ਬਦਲਦੇ ਨੇ ਅਵਸਥਾ ਦੇ ਨਾਲ ਨਾਲ, ਮਨ ਦੇ ਤਲ ਤੇ ਵੀ ਅਵਸਥਾ ਦੇ ਨਾਲ ਨਾਲ ਰੰਗ ਬਦਲਦੇ ਨੇ। ਹੁਣ ਅਜੋਕਾ ਮਨੋਵਿਗਿਆਨ ਇਹ ਤਸਲੀਮ ਕਰਨ ਲੱਗ ਪਿਆ, ਜਿਹੜਾ ਜਿਹੜਾ ਰੰਗ ਕਿਸੇ ਮਨੁੱਖ ਨੂੰ ਜ਼ਿਆਦਾ ਪ੍ਰਭਾਵਿਤ ਕਰਦਾ, ਉਸ ਤੋਂ ਉਸਦੀ ਮਾਨਸਿਕ ਅਵਸਥਾ ਨੂੰ ਸਮਝਿਆ ਜਾ ਸਕਦਾ ਹੈ ਵੀ ਇਹਦੇ ਮਨ ਦੀ ਅਵਸਥਾ ਕੀ ਹੈ। ਕਿਸੇ ਨੂੰ ਕੋਈ ਰੰਗ ਜ਼ਿਆਦਾ ਪ੍ਰਭਾਵਿਤ ਕਰਦਾ, ਕਿਸੇ ਨੂੰ ਕੋਈ ਰੰਗ, ਇਸ ਤੋਂ ਉਸਦੀ ਮਾਨਸਿਕ ਅਵਸਥਾ ਦਾ ਪਤਾ ਚੱਲਦਾ। ਔਰ ਗੁਣੀ ਜਨ ਤੇ ਐਸਾ ਕਹਿੰਦੇ ਨੇ ਜਿਹੜਾ ਰਾਗ ਕਿਸੇ ਨੂੰ ਪ੍ਰਭਾਵਿਤ ਕਰਦਾ, ਕਿਸੇ ਨੂੰ ਕਲਿਆਣ ਪ੍ਰਭਾਵਿਤ ਕਰਦਾ, ਕਿਸੇ ਨੂੰ ਮਾਲਕੋਸ, ਕਿਸੇ ਨੂੰ ਜੈਜਾਵੰਤੀ ਪ੍ਰਭਾਵਿਤ ਕਰਦਾ, ਕਿਸੇ ਨੂੰ ਸ੍ਰੀ ਰਾਗ, ਸਵੇਰੇ ਦੇ ਸਮੇਂ ਕਿਸੇ ਨੂੰ ਸੋਰਟ ਪ੍ਰਭਾਵਿਤ ਕਰਦਾ, ਕਿਸੇ ਨੂੰ ਬਿਲਾਵਲ, ਇਹਨਾਂ ਰਾਗਾਂ ਦੇ ਪ੍ਰਭਾਵ ਤੋਂ ਵੀ ਦੂਜੇ ਦੀ ਮਾਨਸਿਕ ਅਵਸਥਾ ਨੂੰ ਸਮਝਿਆ ਜਾ ਸਕਦਾ, ਪਤਾ ਚੱਲਦਾ। ਤੇ ਹੁਣ ਮੈਂ ਇਹ ਵੀ ਅਰਜ਼ ਕਰਾਂ ਕਿ ਜੋ ਸਾਡਾ ਸਰੀਰ ਤਿੰਨ ਰੂਪਾਂ ਵਿਚ ਵੱਖ ਵੱਖ ਰੰਗ ਬਦਲਦਾ ਹੈ, ਬਚਪਨ, ਜਵਾਨੀ, ਬੁਢੇਪੇ ਚ, ਮਨ ਦੇ ਰੂਪ ਤੇ ਪਲ ਪਲ ਵਿਚ ਬਦਲਦੇ ਨੇ, ਖਿਨਮੇ ਅਵਰ, ਖਿਨੇਮੇ ਅਵਰ, ਜਿੱਥੇ ਪਰਮਾਤਮਾ ਦੇ ਅਨੇਕ ਰੂਪ ਤੇਰੇ ਨਾ ਰਹਿਣਾ, ਮਨ ਦੇ ਵੀ ਅਨੇਕਾਂ ਰੂਪ ਨੇ, ਅਨੰਤ ਰੂਪ ਨੇ। ਤੇ ਜਦ ਅਨੰਤ ਰੂਪ ਨੇ, ਅਨੰਤ ਅਵਸਥਾਵਾਂ ਨੇ, ਉਹਨਾਂ ਦਾ ਫਿਰ ਆਪਣਾ ਆਪਣਾ ਰੰਗ ਵੀ ਹੈ। ਲਾਲ ਰੰਗ, ਇਹਨੂੰ ਨਾਮ ਦਾ ਰੰਗ ਵੀ ਆਖ ਦਿੱਤਾ ਗਿਆ, ਨਾਮ ਨਾਲ ਜਦ ਪਿਆਰ ਹੋ ਗਿਆ, ਪ੍ਰਭੂ ਨਾਲ ਜਦ ਪਿਆਰ ਹੋ ਗਿਆ। ਲਾਲ ਰੰਗ ਨੂੰ ਰੱਤਾ ਰੰਗ ਵੀ ਕਹਿੰਦੇ ਨੇ। ਲਹਿੰਦੇ ਪੰਜਾਬ ਦੇ ਚ ਜੰਗ ਮੰਗਿਆਣਾ ਮੁਲਕ ਫਰੰਟੀਅਰ ਦੇ ਲਾਲ ਇਲਾਕੇ ਚ ਲਾਲ ਨਹੀਂ ਕਹਿੰਦੇ ਸਨ, ਰੱਤਾ ਕਹਿੰਦੇ ਸਨ। ਰੱਤਾ ਰੰਗ ਹੈ, ਇਹ ਰੱਤਾ ਰੰਗ ਹੈ, ਬਾਉ ਲਾਲ ਰੰਗ ਹੈ। ਇੱਥੇ ਰੱਤਾ ਗਿਆ, ਰੰਗਿਆ ਗਿਆ, ਇੱਥੇ ਪਿਆਰ ਦੇ ਚ ਭਿੱਜ ਗਿਆ, ਇੱਥੇ ਰੱਤਾ ਗਿਆ। ਰੱਤੇ ਦੇ ਅਰਥ ਪਿਆਰ, ਰੱਤੇ ਦੇ ਅਰਥ ਲਾਲ ਰੰਗ। ਜੈਸੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਏਕ ਰਤੀ ਬਿਨ ਏਕ ਰਤੀ ਕੇ ਸਵਈ ਹੈ। ਇਹ ਦੋ ਸ਼ਬਦ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ, ਏਕ ਰਤੀ ਬਿਨ ਏਕ ਰਤੀ ਕੇ। ਰਤੀ ਪਿਆਰ, ਰਤੀ ਪ੍ਰੇਮ, ਇੱਕ ਦੇ ਪਿਆਰ ਤੋਂ ਬਿਨਾਂ ਮਨੁੱਖ ਏਕ ਰਤੀ ਬਿਨ ਏਕ ਰਤੀ। ਰੱਤੀ ਵਰਗਾ ਹੀ ਹੈ ਫਿਰ, ਰੱਤੀ ਇੱਕ ਛੋਟਾ ਜਿਹਾ ਫਲ ਸਰਾਫਾਂ ਕੋਲ ਆਉਂਦਾ ਹੈ। ਕਹਿੰਦੇ ਨੇ ਤੋਲਣ ਦੇ ਪੈਮਾਨੇ ਰੱਤੀ ਤੋਂ ਬਣੇ। ਦਰਖਤਾਂ ਨਾਲ ਬੇਲਾਂ ਲੱਗੀਆਂ ਹੁੰਦੀਆਂ ਨੇ, ਜੰਮੂ ਕਸ਼ਮੀਰ ਦੇ ਚ ਬਹੁਤੀਆਂ ਨੇ ਰੱਤੀਆਂ, ਹਿਮਾਚਲ ਦੇ ਚ ਬਹੁਤ ਆਉਂਦੀਆਂ ਨੇ। ਕਹਿੰਦੇ ਨੇ ਅਗਰ ਇੱਕ ਬੇਲ ਨੂੰ, ਇੱਕ ਬੂਟੇ ਨੂੰ ਹਜ਼ਾਰਾਂ ਰੱਤੀਆਂ ਲੱਗੀਆਂ ਨੇ, ਸਾਰਿਆਂ ਦਾ ਵਜ਼ਨ ਇੱਕੋ ਆਉਂਦਾ ਤੇ ਸਾਰਿਆਂ ਦਾ ਰੰਗ ਵੀ ਇੱਕੋ ਹੀ ਆਉਂਦਾ। ਕਿਹੜਾ ਰੰਗ? ਲਾਲ ਰੰਗ। ਤੋ ਲਹੂ ਨੂੰ ਕਹਿੰਦੇ ਨੇ ਰੱਤ, ਰੱਤ ਲਹੂ, ਰੱਤ ਲਾਲ ਰੰਗ। ਉਹ ਰੱਤੀ ਦਰਅਸਲ ਮੁਫਤ ਦੇ ਚ ਕੋਈ ਚੁਣ ਲਵੇ, ਜਿਹਦੀ ਕੋਈ ਕੀਮਤ ਨਾ ਹੋਵੇ, ਜੋ ਬਿਲਕੁਲ ਮਾਮੂਲੀ ਹੋਵੇ, ਤਾਂ ਫਿਰ ਮਨੁੱਖ ਤਸ਼ਬੀਹ ਦਿੰਦਾ, ਕੁਛ ਨਹੀਂ ਇੱਥੇ ਰੱਤੀ ਵਰਗਾ, ਕੁਛ ਵੀ ਨਹੀਂ। ਇੱਥੇ ਇੱਕ ਰੱਤੀ ਹੈ, ਬਹੁਤ ਥੋੜੀ ਚੀਜ਼ ਕਿਸੇ ਕੋਲ ਮੰਗਣੀ ਹੈ, ਰੱਤੀ ਵਰਦੇ ਨੇ ਥੋੜੀ ਜਿਹੀ। ਮਹਾਰਾਜ ਕਹਿੰਦੇ ਨੇ ਏਕ ਰਤੀ ਬਿਨ ਏਕ ਰਤੀ ਕੇ। ਇੱਕ ਦੀ ਰੱਤੀ ਤੋਂ ਬਿਨਾਂ, ਇੱਕ ਦੇ ਪਿਆਰ ਤੋਂ ਬਿਨਾਂ ਮਨੁੱਖ ਇੱਕ ਰੱਤੀ ਦਾ ਕੁਛ ਵੀ ਨਹੀਂ, ਕੁਛ ਵੀ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਰੱਤੀ ਦਾ ਰੰਗ ਲਾਲ ਹੈ। ਰੱਤੀ ਦੇ ਅਰਥ ਲਾਲ ਨੇ, ਰੱਤ ਦੇ ਅਰਥ ਲਾਲ ਨੇ, ਰੱਤ ਦੇ ਅਰਥ ਹੂਣ ਨੇ। ਲਾਲ ਗੁਲਾਲ ਗਹਿਬਰਾ ਸੱਚਾ ਰੰਗ ਚੜਾਓ। ਕੁਛ ਰੰਗਾਂ ਦਾ ਜ਼ਿਕਰ ਧੰਨ ਜੀ ਮਹਾਰਾਜ ਨੇ ਇਹਨਾਂ ਦਾ ਜ਼ਿਕਰ ਕੀਤਾ। ਇਹਦੀ ਵਿਆਖਿਆ ਮੈਨੂੰ ਪੜ੍ਹਨ ਨੂੰ ਮਿਲੀ ਜਨਮ ਸਾਖੀ ਵਿੱਚ। ਲੰਬੀ ਚੌੜੀ ਭੂਮਿਕਾ ਹੈ। ਮਾਤਾ ਤ੍ਰਿਪਤਾ ਜੀ ਮੋਹ ਵਸੋ ਕੇ, ਮਮਤਾ ਵਸੋ ਕੇ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿਣ ਲੱਗੇ, ਘਰ ਰਵੇ ਤੋਂ ਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਾ ਕੇ ਤੈਨੂੰ ਖਿਲਾਈਏ। ਨਮਕੀਨ ਪਦਾਰਥ, ਮਿੱਠੇ ਪਦਾਰਥ, ਖੱਟ ਮਿੱਠੜੇ, ਕਰ ਕਰੇ ਇਹ ਛਕਾਈ ਹੈ। ਜ਼ਬਾਨ ਦੇ ਛੇ ਰਸ ਮੰਨੇ ਗਏ ਨੇ, ਉਹਨਾਂ ਦੇ ਚ ਕੋੜਾ ਵੀ ਇੱਕ ਰਸ ਹੈ, ਤਾਂ ਹੀ ਮਿਰਚਾਂ ਪਾਉਂਦੇ ਹਾਂ ਅਸੀਂ। ਕੁੜੱਤਨ ਵੀ ਇੱਕ ਰਸ ਹੈ। ਛੇ ਰਸਾਂ ਦੇ ਚੋਂ ਇੱਕ ਰਸ ਕੌੜਾ ਰਸ ਵੀ ਮੰਨਦੇ ਨੇ, ਮਿਰਚਾਂ ਬਿਲਕੁਲ ਨਾ ਆਵਣ। ਤੇ ਅਗਲਾ ਕਹਿੰਦੇ ਨੇ ਸਬਜ਼ੀ ਤੇ ਮਿੱਠੀ ਹੈ, ਕੁਝ ਕੌੜੀ ਚਾਹੀਦੀ, ਕੁਝ ਕੁੜੱਤਨ ਚਾਹੀਦੀ ਹੈ। ਤਾਂ ਮੈਂ ਅਰਜ਼ ਕਰਾਂ ਇਹ ਛੇ ਰਸ ਜ਼ਬਾਨ ਦੇ ਨੇ। ਮਾਤਾ ਜੀ ਕਹਿੰਦੀਆਂ ਨੇ ਘਰ ਰਹੋ, ਤਰ੍ਹਾਂ ਤਰ੍ਹਾਂ ਦੇ ਰਸਾਂ ਦੇ ਪਦਾਰਥ ਬਣਾ ਕੇ ਤੁਹਾਨੂੰ ਛਕਾਈਏ। ਮਰਦਾਨਾ ਕਹਿੰਦਾ ਕਈ ਕਈ ਦਿਨ ਭੁੱਖਿਆਂ ਰਹਿਣਾ ਪੈਂਦਾ, ਕਈ ਕਈ ਦਿਨ ਰਸਤੇ ਚ ਅੰਨ ਪਾਣੀ ਕੋਈ ਨਹੀਂ। ਜੇ ਘਰ ਰਹੋ ਤੇ ਮੈਂ ਤਰ੍ਹਾਂ ਤਰ੍ਹਾਂ ਦੇ ਪਦਾਰਥ ਸਵਾਦਲੇ ਖੱਟ ਮਿੱਠੜੇ ਤੁਹਾਨੂੰ ਛਕਾਵਾਂ, ਕਿਉਂਕਿ ਮਾਂ ਦੀ ਇੱਕ ਮਮਤਾ ਆਉਂਦੀ ਹੈ। ਸਤਿਗੁਰ ਜ਼ਿਕਰ ਕਰਦੇ ਨੇ, ਮਾਤਾ ਪ੍ਰੀਤ ਕਰੇ ਪੁਖਾਏ, ਬਹੁਤ ਮਮਤਾ ਵੱਧ ਜਾਂਦੀ ਹੈ ਅਗਰ ਪੁੱਤਰ ਸ਼ੌਕ ਨਾਲ ਖਾਵੇ। ਖਾਂਦਿਆਂ ਹੀ ਉਹ ਜੀਵਦੀ ਹੈ, ਖਾਂਦਿਆਂ ਹੀ ਖੁਸ਼ ਆਉਂਦੀ ਹੈ। ਤੂੰ ਖਾਵੇਂ ਤੇ ਮੈਂ ਖੁਸ਼ ਹੋਵਾਂ, ਵੱਖ ਵੱਖ ਪਦਾਰਥ ਬਣਾ ਕੇ ਦਿਆਂ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਛਕਦੇ, ਪਤਾ ਨਹੀਂ ਕਿਹੜੇ 36 ਪ੍ਰਕਾਰ ਦਾ ਭੋਜਨ ਛਕਦੇ, ਉਤੇ ਕੌਣ ਛਕਾਉਂਦਾ। ਮਰਦਾਨਾ ਤੇ ਕਹਿੰਦਾ ਕਈ ਕਈ ਦਿਨ ਭੁੱਖਿਆਂ ਰਹਿਣਾ ਪੈਂਦਾ। ਉੱਥੇ ਮੇਰੇ ਪਾਤਸ਼ਾਹ ਨੇ ਜਿਹੜਾ ਸ੍ਰੀ ਰਾਗ ਦਾ ਸ਼ਬਦ ਉਚਾਰਨ ਕੀਤਾ, ਜਨਮ ਸਾਖੀ ਵਿਚ ਵੀ ਉਸਦੀ ਵਿਆਖਿਆ ਹੈ ਔਰ ਗੁਰਪ੍ਰਤਾਪ ਸੂਰਜ ਵਿਚ ਵੀ ਹੈ, ਕਵੀ ਸੰਤੋਖ ਸਿੰਘ ਜੀ ਨੇ ਵੀ ਲਿਖੀ ਹੈ। ਹੋ ਸਕਦਾ ਜਨਮ ਸਾਖੀ ਨੂੰ ਪੜ੍ਹ ਕੇ, ਕਿਉਂਕਿ ਉਹਨਾਂ ਨੇ ਜਗ੍ਹਾ ਜਗ੍ਹਾ ਭ੍ਰਮਣ ਵੀ ਕੀਤਾ, ਇਤਿਹਾਸ ਲੱਭਿਆ, ਕੁਛ ਇਤਿਹਾਸ ਪੜ੍ਹਿਆ, ਕੁਛ ਇਤਿਹਾਸ ਉਨ੍ਹਾਂ ਨੂੰ ਲੱਭਿਆ। ਇਤਿਹਾਸਕ ਅਸਥਾਨ ਤੇ ਸਨ ਪਰ ਇਤਿਹਾਸ ਦੇ ਚ ਕੋਈ ਜ਼ਿਕਰ ਨਹੀਂ ਸੀ, ਤੇ ਕਿਧਰੇ ਕਿਧਰੇ ਇਤਿਹਾਸ ਤੇ ਸੀ, ਇਤਿਹਾਸਕ ਅਸਥਾਨ ਨਹੀਂ ਸਨ। ਬਹੁਤ ਸਾਰੇ ਅਸਥਾਨਾਂ ਨੂੰ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ, ਇਤਿਹਾਸ ਤੇ ਸੀ, ਅਸਥਾਨ ਨਹੀਂ ਸੀ। ਤੋ ਬਹੁਤ ਸਾਰੇ ਅਸਥਾਨ ਫਿਰ ਮਹਾਰਾਜਾ ਰਣਜੀਤ ਸਿੰਘ ਨੇ ਬਣਾਏ ਜੋ ਇਤਿਹਾਸ ਸਨ, ਇਤਿਹਾਸਕ ਅਸਥਾਨ ਨਹੀਂ ਸਨ। ਬੇਸ਼ਤਰ ਥਾਵਾਂ ਤੇ ਇਤਿਹਾਸਕ ਅਸਥਾਨ ਸਨ ਪਰ ਉਨ੍ਹਾਂ ਦਾ ਇਤਿਹਾਸ ਨਹੀਂ ਸੀ, ਲਿਖਤ ਰੂਪ ਦੇ ਚ ਇਤਿਹਾਸ ਨਹੀਂ ਸੀ। ਭਰਮਣ ਕਰਕੇ ਕਵੀ ਸੰਤੋਖ ਸਿੰਘ ਜੀ ਨੇ ਇਹ ਬੜੀ ਮਿਹਨਤ ਕੀਤੀ, ਬੜਾ ਉਪਰਾਲਾ ਕੀਤਾ, ਜਗ੍ਹਾ ਜਗ੍ਹਾ ਜਾ ਕੇ ਉਨ੍ਹਾਂ ਅਸਥਾਨਾਂ ਦਾ ਜੋ ਇਤਿਹਾਸ ਹੈ ਸੀ ਉਹਨੂੰ ਲਿਖਤੀ ਰੂਪ ਦਿੱਤਾ। ਇਹ ਬਹੁਤ ਵੱਡੀ ਮਿਹਨਤ ਕਵੀ ਸੰਤੋਖ ਸਿੰਘ ਜੀ ਨੇ ਕੀਤੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮਾਂ ਜੀ ਤੁਸੀਂ ਦੁਖੀ ਨਾ ਹੋ, ਅਸੀਂ ਤ੍ਰਿਪਤ ਰਹਿੰਦੇ ਹਾਂ, 36 ਪ੍ਰਕਾਰ ਦਾ ਭੋਜਨ ਰੋਜ਼ ਛਕਦੇ ਹਾਂ, ਜਦੋਂ ਭੁੱਖ ਲੱਗਦੀ ਹੈ ਛਕਦੇ ਹਾਂ ਔਰ ਛਕਦੇ ਹਾਂ ਤ੍ਰਿਪਤ ਹੋ ਜਾਂਦੇ ਹਾਂ। ਮਰਦਾਨਾ ਤੇ ਕੁਛ ਹੋਰ ਕਹਿੰਦਾ, ਅੱਛਾ ਜਿਹੜੇ ਪਦਾਰਥ ਛਕਦੇ ਹੋ ਉਹ ਦੱਸੋਗੇ ਉਹਦੇ ਚ ਕੀ ਆਉਂਦਾ, ਕੀ ਮਿਲਦਾ ਤੁਹਾਨੂੰ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪਾਵਨ ਸ਼ਬਦ, ਸਭ ਰਸ ਮਿੱਠੇ ਮੰਨੀਏ, ਮਨ ਨੇ ਜੋ ਪਰਮਾਤਮਾ ਨੂੰ ਮੰਨ ਲਿਆ, ਜਿਤਨੀ ਮਿਠਾਸ ਫਲਾਂ ਦੇ ਚ ਹੈ, ਜਿਤਨੀ ਮਿਠਾਸ ਪਦਾਰਥਾਂ ਦੇ ਚ ਹੈ ਜ਼ਬਾਨ ਦੀ, ਸਾਰੀ ਮਿਠਾਸ ਇੱਕੋ ਸਾਰ ਪ੍ਰਾਪਤ ਹੋ ਜਾਂਦੀ ਹੈ। ਹੁਣ ਮੈਂ ਅਰਜ਼ ਕਰਾਂ, ਪਰਮਾਤਮਾ ਰਸ ਹੈ, ਪਰਮਾਤਮਾ ਰੂਪ ਹੈ, ਪਰਮਾਤਮਾ ਸੁਗੰਧ ਹੈ, ਪਰਮਾਤਮਾ ਅਨਾਹਦ ਨਾਦ ਹੈ। ਠੀਕ ਹੈ ਫੁੱਲਾਂ ਦੇ ਵਿੱਚ ਵੀ ਉਸਦੀ ਸੁਗੰਧ ਹੈ ਪਰ ਸਿਰਫ ਨਾਮ ਮਾਤਰ ਉਹ ਸੁਗੰਧ ਦਾ ਸਾਗਰ ਹੈ। ਠੀਕ ਹੈ ਅਸੀਂ ਬਾਹਰੋਂ ਵੀ ਕੁਝ ਸੰਗੀਤ ਸੁਣ ਲੈਂਦੇ ਹਾਂ ਪਰ ਉਹ ਗੀਤ ਸੰਗੀਤ ਦਾ ਸਾਗਰ ਹੈ, ਕੇਂਦਰ ਹੈ। ਠੀਕ ਹੈ ਇਹਨਾਂ ਅੱਖਾਂ ਨਾਲ ਵੀ ਖੂਬਸੂਰਤੀ ਅਸੀਂ ਦੇਖ ਲੈਂਦੇ ਹਾਂ, ਰੂਪ ਦੇਖ ਲੈਂਦੇ ਹਾਂ ਪਰ ਉਹ ਰੂਪ ਦਾ ਸਾਗਰ ਹੈ, ਅਸੀਮ ਰੂਪ ਹੈ। ਠੀਕ ਹੈ ਇਸ ਜ਼ਬਾਨ ਨਾਲੋਂ ਬਾਹਰੋਂ ਵੀ ਕੁਝ ਪਦਾਰਥਾਂ ਦਾ ਅਸੀਂ ਰਸ ਲੈ ਲੈਂਦੇ ਹਾਂ ਪਰ ਉਹ ਰਸ ਦਾ ਸਾਗਰ ਹੈ। ਜਦ ਕਿਸੇ ਦੇ ਉੱਤੇ ਸਾਗਰ ਉਮੜਦਾ ਹੋਵੇਗਾ ਕਿਤਨਾ ਉਹ ਬਿਸਮਾਦ ਹੋ ਜਾਂਦਾ ਹੋਵੇਗਾ। ਸਮਾਧੀ ਲਿੰਗ ਕਹਿੰਦੇ ਨੇ, ਸੀਮਾ ਤੋਂ ਵੱਧ ਜਾਏ ਖੁਸ਼ੀ ਬੈਰੂਨੀ, ਹਾਰਟ ਤੇ ਅਸਰ ਹੋ ਸਕਦਾ ਹੈ ਜਾਂ इतना तनाव वध जाए, इतना बोध वध जाए, हो सकता है इसनों नींद आ जाए। सीमा तो वध जाए दुख, ये अपना दिमागी तवाजन डामाडोल कर सकता है। उसे दुख हो, सीमा तो वध्या होया दुख मनुख नूं पागल बना सकता है। सीमा तो वध्या होया दुख मनुख दे हार्ट दे उते बुरा असर पा सकता है। सीमा तो वध्या होया दुख ते पीड़ा मनुख नूं बेहोश कर सकती है, ते बेहोशी दे च पीड़ा नाल संबंध टुट जाए। प्रकृति ने इंतजाम कर रखे है, सीमा तो पीड़ा वधी नहीं ते मनुख बेहोश होया नहीं। कहिंदे ने मरण लग्या जिहड़ी पीड़ा है वह बयान नहीं की जा सकती। स्थूल शरीर दे चों सूक्ष्म शरीर निकलता है, ये प्रकृति बहुत वड्डा ऑपरेशन करती है। कोई माड़ा मोटा एक अद अंग शरीर दे चों कढ़ना होवे डॉक्टर बेहोश करता है, डॉक्टर सुन करता है। प्रकृति ने अपने आप इंतजाम कर रखे है, जब सूक्ष्म शरीर इस अस्थूल शरीर दे चों निकल रहा है, प्रकृति इस अस्थूल शरीर नो बेहोश कर देती है। बेहोशी ची प्राण निकल देने, फिर बेहोशी ची वो सूक्ष्म शरीर विदा होता है, रुखसत होता है। असह पीड़ा है, असह पीड़ा है, एक अंग कढ़ना है शरीर दे चों इतनी पीड़ा है कि मनुख नो बेहोश करना पैंदा है, सहार नहीं सकेगा, चीखेगा चिल्लाएगा हरकत करेगा, ऑपरेशन ठीक ढंग नाल डॉक्टर कर नहीं सकेगा, वो पहले ही बेहोश कर देंदे ने। सूक्ष्म शरीर इस दे अंदरों निकले, प्राण निकलन ए उछले टप्पे ना, कुदरत बेहोश कर देंदी है, प्रकृति बेहोश कर देंदी है। ये बहुत वड्डा ऑपरेशन प्रकृति करती है, ऐसा उसका नियम बने आया। तो महारस है परमात्मा, महारूप है, अनाहद नाद है, महान सुगंध है। सुगंध दा सागर, संगीत दा सागर, रूप दा सागर कह दिए, तशबीह देंगे। असीम रस, असीम रूप, असीम संगीत दी धुन, तो ऐसी हालत विच मनुख समाधि लीन हो जाता है। वो महारस उन समाधि लीन कर देता है, अंदर फिर कोई विचार नहीं चलता है। ऐसा नहीं कि पहले विचारां नूं मनुख सुन करदा ते फिर रस मिलदा है, नहीं, रस दी बारिश हुंदी है, मनुख सुन हो जांदा है। हीरे दे मिलदिआं हत्थों कंकर पत्थर छुट जांदे ने, सोने दे मिलदिआं गीटियां ते पत्थर जो हथ दे सन छुट जांदे ने। हुण मनुख आखे मैं गीटियां ते पत्थरां दा त्याग कर दिता है, त्याग नहीं कीता, सोना हथ दे च आया है पत्थर गिर गए, हीरा हथ दे च आया है गीटियां गिर गया। महारस प्राप्त होया है, दिखे रस अपने आप गिर गए, त्यागने नहीं पे, आपे ही गिर गए। मैं पढ़ रहा सी पंचदसी जो धार्मिक कहानियां दी किताब है, एक संत दूसरे संत दे आश्रम दे च गया। उस आश्रम दे च बहुत सारे विद्यार्थी और वो संत उन्होंने धार्मिक विद्या पढ़ांदा सी, बच्चियां नाल तारुफ करांदिया या उस संत कहिंदा है इन्हां ने सुंदर वस्त्रां दा त्याग कीता होया है, इन्हां ने स्वाद दा भी त्याग कीता होया है, किसे भोजन विचों स्वाद आवे असी भोजन इस ढंग नाल बनांदे आ, फिक्का बनांदे आ, स्वाद ना आवे, नमक नूं रस सर्व रस कहिंदे ने, असी ऐसी चीज बनांदे आ जिहदे शक्कर नहीं पांदे, गुड़ नहीं पांदे, स्वाद ना आवे। शायद आप नूं पता होवे ਮਹਾਤਮਾ ਗਾਂਧੀ ਦੇ ਆਸ਼ਰਮ ਵਿਚ ਨਿੰਮ ਦੀ ਚਟਨੀ ਪਰੋਸੀ ਜਾਂਦੀ ਸੀ, ਨਿੰਮ ਦੀ, ਕਿਸੇ ਭੋਜਨ ਦਾ ਸਵਾਦ ਨਾ ਆਵੇ। ਅਸਵਾਦ ਵਰਥ ਇਹ ਤੇ ਜ਼ਬਾਨ ਦੇ ਨਾਲ ਪ੍ਰਾਕਿਰਤਿਕ ਨਿਯਮ ਤੋਂ ਉਲਟ ਕਾਰਨਾਮਾ ਸੀ। ਕਹਿੰਦੇ ਨੇ ਯੂਰਪ ਤੋਂ ਇੱਕ ਉੱਘਾ ਦਾਰਸ਼ਨਿਕ ਆਇਆ ਸੀ, ਬੜਾ ਗਹਿਰਾ ਵਿਚਾਰਕ। ਉਹ ਵੀ ਨਾਲ ਪੰਗਤ ਚ ਬੈਠ ਗਿਆ ਲੰਗਰ ਛਕਣ ਵਾਸਤੇ, ਭੋਜਨ ਛਕਣ ਵਾਸਤੇ, ਤੇ ਸਾਰਿਆਂ ਨੂੰ ਨਿੰਮ ਦੀ ਚਟਨੀ ਵੀ ਪਰੋਸੀ ਗਈ, ਸਿਰਫ ਇਸ ਵਾਸਤੇ ਸਵਾਦ ਨਾ ਆਵੇ, ਰੋਟੀ ਵਿਚ ਸਵਾਦ ਨਾ ਆਵੇ, ਦਾਲ ਵਿਚ ਸਵਾਦ ਨਾ ਆਵੇ, ਨਾਲ ਚਟਨੀ ਲਗਾ ਕੇ ਖਾਣੀ। ਬੇਸਵਾਦੀ ਦੀ ਕੌੜੀ, ਐਸੀ ਕੌੜੀ ਜੋ ਬਿਲਕੁਲ ਬੇਜ਼ਾਇਕਾ। ਥੋੜੀ ਜਿਹੀਆਂ ਚੱਕ ਕੇ ਉਸ ਯੂਰਪੀਨ ਦਾਰਸ਼ਨਿਕ ਨੇ ਦੇਖੀ ਵੀ ਇਹ ਤੇ ਸਾਰਾ ਭੋਜਨ ਖਰਾਬ ਕਰੇਗੀ, ਇਹ ਤੇ ਸਾਰਾ ਭੋਜਨ ਬੇਸਵਾਦ ਹੋਵੇਗਾ। ਚਲੋ ਚਟਨੀ ਨੂੰ ਮੈਂ ਇੱਕ ਦਫਾ ਹੀ ਡਕਾਰ ਜਾਂਦਾ ਕਿਸੇ ਤਰੀਕੇ ਨਾਲ। ਉਹਨੇ ਚੁੱਕੀ, ਇੱਕੋ ਹੀ ਦਫਾ ਇੱਕ ਬੁਰਕੀ ਬਣਾ ਕੇ ਖਾ ਗਿਆ ਵੀ ਇੱਕੋ ਹੀ ਦਫਾ ਦੁੱਖ ਉਠਾਵਾਂ, ਬਾਰ ਬਾਰ ਨਾ ਉਠਾਵਾਂ। ਤੇ ਮਹਾਤਮਾ ਗਾਂਧੀ ਕੋਲ ਬੈਠੇ ਸਨ, ਕਹਿਣ ਲੱਗੇ ਇਹਨਾਂ ਨੂੰ ਚਟਨੀ ਬੜੀ ਸਵਾਦੀ ਲੱਗੀ, ਹੋਰ ਪਾਓ ਇਹਨਾਂ ਨੂੰ। ਉਹ ਆਪਣਾ ਸਿਰ ਮੱਥਾ ਮਾਰਨ ਲੱਗ ਪਿਆ। ਭਾਰਤ ਦੇ ਕੁਝ ਸੰਤ ਜਿੱਥੇ ਕਰਮ ਕਾਂਡ ਬੜਾ ਪ੍ਰਧਾਨ ਆਉਂਦਾ ਸੀ, ਇਹ ਕਿਰਿਆ ਵੀ ਸਾਦੀ ਜਾਂਦੀ ਸੀ। ਭੋਜਨ ਦਾ ਸਵਾਦ ਨਾ ਆਵੇ, ਨਮਕ ਨਹੀਂ ਪਾਉਣਾ, ਮਿੱਠਾ ਨਹੀਂ ਪਾਉਣਾ, ਬੇਸਵਾਦੀ। ਕਿਧਰੇ ਸਵਾਦ ਨਾਲ ਵੀ ਧਿਆਨ ਬਾਹਰ ਮੁਖੀ ਨਾ ਹੋ ਜਾਏ ਤੇ ਹਰ ਵਕਤ ਧਿਆਨ ਭੋਜਨ ਦੇ ਚ ਰਵੇ। ਇਤਨਾ ਬੇਸਵਾਦੀ ਹੋਵੇ, ਇਤਨਾ ਬੇਸਵਾਦੀ ਹੋਵੇ ਕਿ ਭੋਜਨ ਦੀ ਰੁਚੀ ਪੈਦਾ ਹੀ ਨਾ ਹੋਵੇ। ਪਰ ਕੌਣ ਦੱਸੇ, ਭੁੱਖ ਐਸੀ ਚੀਜ਼ ਹੈ, ਭੋਜਨ ਕਿਤਨਾ ਹੀ ਬੇਸਵਾਦੀ ਕਿਉਂ ਨਾ ਹੋਵੇ, ਉਹਨੂੰ ਸਵਾਦ ਬਣਾ ਦੇਗੀ, ਭੁੱਖ ਹੀ ਸਵਾਦ ਬਣਾ ਦੇਗੀ। ਰੁਪੇ ਕਾਮੇ ਦੋਸਤੀ ਭੁੱਖੇ ਸਾਦੇ, ਭੁੱਖ ਤੇ ਸਵਾਦ ਬਣਾ ਦੇਗੀ, ਲਾਜ਼ਮੀ ਜੋ ਹੈ ਸਵਾਦ ਬਣਾ ਦੇਗੀ। ਐਸਾ ਪ੍ਰਭੂ ਦਾ ਨਿਯਮ, ਐਸਾ ਈਸ਼ਵਰ ਨੇ ਇੱਕ ਨਿਯਮ ਬਣਾ ਰੱਖਿਆ, ਰੁਪੇ ਕਾਮੇ ਦੋਸਤੀ ਭੁੱਖੇ ਸਾਦੇ ਗਣ। ਤੋ ਮੈਂ ਅਰਜ਼ ਕਰ ਰਿਹਾ ਸੀ, ਪਰਮਾਤਮਾ ਮਹਾਂਰੂਪ ਹੈ, ਮਹਾਨਾਦ ਹੈ, ਮਹਾਂ ਸੁਗੰਧ ਹੈ, ਮਹਾਂਰਸ ਹੈ। ਉਸ ਮਹਾਂਰਸ ਦੇ ਮਿਲਦੇ ਜੋ ਸੀਮਾ ਤੋਂ ਜ਼ਿਆਦਾ ਹੈ, ਮਨੁੱਖ ਸਮਾਧੀ ਲੀਨ ਹੋ ਜਾਂਦਾ। ਬਹੁਤ ਗਹਿਰੀ ਖੁਸ਼ੀ ਮਿਲੀ ਹੈ, ਦੁਨੀਆ ਵੀ ਬਾਹਰ ਤੋਂ ਖੁਸ਼ੀ ਵੀ ਆਪਣੀ ਤਰ੍ਹਾਂ ਦਾ ਇੱਕ ਆਘਾਤ ਪਹੁੰਚਾਉਂਦੀ ਹੈ। ਹੋ ਸਕਦਾ ਬਹੁਤੀ ਖੁਸ਼ੀ ਦੇ ਚ ਵੀ ਮਨੁੱਖ ਬੇਹੋਸ਼ ਹੋ ਜਾਏ, ਉਹਦੇ ਤੇ ਹਾਰਟ ਦੇ ਤੇ ਅਸਰ ਹੋ ਜਾਏ ਕੁਛ, ਐਸਾ ਵੀ ਹੁੰਦਾ ਔਰ ਹੋਇਆ। ਕੁਦਰਤ ਨੇ ਇੰਤਜ਼ਾਮ ਕਰ ਰੱਖਿਆ, ਮਹਾਂਰਸ ਦੀ ਜਦ ਬਾਰਿਸ਼ ਹੋਵੇਗੀ ਇਸ ਤੇ, ਮਹਾਂਰੂਪ ਨੂੰ ਦੇਖੇਗਾ ਜੋ ਰੂਪ ਦਾ ਸਾਗਰ ਹੈ, ਮਹਾਨਾਦ ਨੂੰ ਜਦ ਸੁਣੇਗਾ ਜੋ ਸੰਗੀਤ ਦਾ ਸਾਗਰ ਹੈ, ਮਹਾਂਰਸ ਨੂੰ ਜਦ ਇਹ ਮਾਣੇਗਾ ਜੋ ਰਸਾਂ ਦਾ ਸਾਗਰ ਹੈ, ਇਹ ਝੇਲ ਨਹੀਂ ਸਕੇਗਾ। ਕੁਦਰਤ ਉਸਨੂੰ ਸਮਾਧੀ ਲੀਨ ਕਰ ਦਿੰਦੀ ਹੈ, ਅਫੁਰ ਕਰ ਦਿੰਦੀ ਹੈ, ਸੁਨ ਕਰ ਦਿੰਦੀ ਹੈ। ਸੁਨ ਸਮਾਦ ਅਨਹਦ ਤੈ ਨਾਦ, ਕਹਿਣ ਨਾ ਜਾਈ ਅਚਰਜ ਬਿਸਮਾ। ਸੁਨ ਕਰਨ ਵਾਸਤੇ ਕੋਈ ਇੰਜੈਕਸ਼ਨ ਲਾਉਣ ਦੀ ਲੋੜ ਨਹੀਂ, ਉਹ ਬੇਹੋਸ਼ੀ ਦਾ ਸੁਨ ਨਹੀਂ ਹੈ, ਜਾਗਰਤੀ ਅੰਦਰ ਬਣੀ ਰਹਿੰਦੀ ਹੈ ਔਰ ਅਸੀਮ ਰਸਾਂ ਦੀ ਬਾਰਿਸ਼ ਹੋ ਰਹੀ ਹੈ, ਹੋ ਰਹੀ ਹੈ। ਮਨ ਅਫੁਰ ਹੋ ਜਾਂਦਾ ਹੈ, ਮਨ ਦੇ ਫੁਰਨੇ ਸ਼ਾਂਤ ਹੋ ਜਾਂਦੇ ਨੇ, ਮਨ ਦੇ ਵਿਚਾਰ ਸ਼ਾਂਤ ਹੋ ਜਾਂਦੇ ਨੇ। ਇਸ ਵਾਸਤੇ ਸਮਾਧੀ ਲੀਨ ਪੁਰਸ਼ ਕਹਿੰਦੇ ਨੇ, ਵਿਚਾਰ ਨਾਲ ਨਿਰੰਕਾਰ ਨਹੀਂ ਮਿਲਦਾ, ਨਿਰਵਿਚਾਰ ਨਾਲ ਮਿਲਦਾ। ਕਰਮ ਦੇ ਨਾਲ ਭਗਵਾਨ ਨਹੀਂ ਮਿਲਦਾ, ਨਿਸ਼ਕਰਮ ਦੇ ਨਾਲ ਮਿਲਦਾ। ਕਰਮ ਕਰਤ ਹੋਵੇ ਨਹਿ ਕਰਮ, ਤਿਸ ਬੈਸਨੋ ਕਾ ਨਿਰਮਲ ਧਰਮ। ਕਰਮ ਕਰਦਿਆਂ ਹੋਇਆ ਨਿਸ਼ਕਰਮ ਹੋ ਜਾਏ, ਸਰੀਰ ਕਰਮ ਕਰਦਾ ਰਹੇ, ਮਨ ਨਿਸ਼ਕਰਮ ਹੋ ਜਾਏ, ਨਿਰਵਾਣ ਹੋ ਜਾਏ, ਹਰਕਤ ਤੋਂ ਬਿਨਾਂ ਹੋ ਜਾਏ, ਅਡੋਲ ਹੋ ਜਾਏ। ਤਨ ਕ੍ਰਿਤ ਕਰਦਾ ਰਹੇ, ਮਨ ਨਿਰਵਿਚਾਰ ਹੋ ਜਾਏ। ਇਸ ਅਵਸਥਾ ਨੂੰ ਸਮਾਧੀ ਕਹਿੰਦੇ ਨੇ। ਹੁਣ ਕੋਈ ਸਮੱਸਿਆ ਨਹੀਂ, ਵਿਚਾਰ ਚੱਲਦੇ ਨੇ, ਕੋਈ ਸਮੱਸਿਆਵਾਂ ਨੇ, ਨਿਰਵਿਚਾਰ ਹੋ ਗਿਆ, ਮਨ ਨਿਸ਼ਕਰਮ ਹੋ ਗਿਆ, ਕੋਈ ਮਾਨਸਿਕ ਕਰਮ ਨਹੀਂ ਚੱਲਦਾ। ਕਰਮ ਕਰਕੇ ਪਰਮਾਤਮਾ ਨਹੀਂ ਮਿਲਦਾ, ਨਿਸ਼ਕਰਮ ਨਾਲ ਮਿਲਦਾ। ਵਿਚਾਰ ਕਰਕੇ ਨਹੀਂ ਮਿਲਦਾ, ਨਿਰਵਿਚਾਰ ਨਾਲ ਮਿਲਦਾ। ਪਰ ਵਿਚਾਰ ਇਤਨੀ ਚਾਹੀਦੀ ਹੈ ਕਿ ਨਿਰਵਿਚਾਰ ਕਿਵੇਂ ਹੋਈ ਹੈ, ਕਿਵੇਂ ਹੋਈ ਹੈ। ਇਸ ਵਾਸਤੇ ਵਿਚਾਰ ਚਾਹੀਦਾ, ਇਸ ਵਾਸਤੇ ਸੂਝ ਤੇ ਸਮਝ ਚਾਹੀਦੀ ਹੈ। ਹੁਣ ਮੈਂ ਸ਼ਬਦ ਦੀ ਤਰਫ ਆਵਾਂ। ਰੰਗ ਪਿਆਰ ਦਾ ਆਪਣਾ ਰੰਗ ਹੈ, ਔਰ ਪਰਉਪਕਾਰ ਦਾ ਵੀ ਆਪਣਾ ਰੰਗ ਹੈ, ਦਇਆ ਦਾ ਵੀ ਆਪਣਾ ਰੰਗ ਹੈ, ਸੰਤੋਖ ਦਾ ਵੀ ਆਪਣਾ ਰੰਗ ਹੈ, ਰੋਸ ਦਾ ਵੀ ਆਪਣਾ ਰੰਗ ਹੈ, ਤੇ ਬੀਰ ਰਸ ਦਾ ਵੀ ਆਪਣਾ ਰੰਗ ਹੈ, ਆਪਣਾ ਆਪਣਾ ਰੰਗ ਹੈ। ਸਤਿਗੁਰ ਨੇ ਜਿਸ ਢੰਗ ਨਾਲ ਇਹ ਜ਼ਿਕਰ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਾਂ। ਪਹਿਲੇ ਤੇ ਉਹ ਭੋਜਨ ਬਾਰੇ ਦੱਸਦੇ ਨੇ, ਮਾਤਾ ਜੀ ਦੀ ਤਸੱਲੀ ਕਰਾਉਂਦੇ ਨੇ। ਜੋ ਪ੍ਰਭੂ ਦਾ ਨਾਮ ਅਸੀਂ ਮੰਨ ਲਿਆ, ਜਿਤਨੇ ਵੀ ਮਿੱਠੇ ਪਦਾਰਥ ਨੇ ਉਹ ਹਰ ਵਕਤ ਅਸੀਂ ਛਕਦੇ ਰਹਿੰਦੇ, ਹਰ ਵਕਤ। ਸਭ ਰਸ ਮਿੱਠੇ ਮੰਨੀਏ, ਸੁਣੀਏ ਸਾ ਲਾਉਣੇ। ਜੋ ਉਸਦਾ ਜਸ ਸੁਣਦੇ ਰਹਿੰਦੇ ਆ, ਨਮਕ ਨੂੰ ਨਿਹੰਗ ਸਿੰਘ ਸਰਬ ਰਸ ਕਹਿੰਦੇ ਨੇ। ਦਾਲ ਦੇ ਚ ਪਾਓ, ਸਬਜ਼ੀ ਦੇ ਚ ਪਾਓ, ਵੱਖ ਵੱਖ ਦਾਲਾਂ, ਵੱਖ ਵੱਖ ਸਬਜ਼ੀਆਂ, ਤੇ ਵੱਖ ਵੱਖ ਰਸ ਬਣ ਜਾਂਦਾ। ਤੇ ਕਿਸੇ ਵੀ ਸਬਜ਼ੀ ਚ ਨਮਕ ਨਾ ਪਾਓ, ਕਿਸੇ ਵੀ ਦਾਲ ਦੇ ਚ ਨਮਕ ਨਾ ਪਾਓ, ਸਭ ਬੇਰਸ। ਇਸ ਵਾਸਤੇ ਨਮਕ ਦਾ ਨਾਂ ਉਹਨਾਂ ਨੇ ਰੱਖਿਆ ਸਰਬ ਰਸ। ਇਹ ਸਾਰੀਆਂ ਦਾਲਾਂ ਨੂੰ ਰਸਦਾਇਕ ਬਣਾ ਦਿੰਦਾ, ਸਾਰੀਆਂ ਸਬਜ਼ੀਆਂ ਨੂੰ ਰਸਦਾਇਕ ਬਣਾ ਦਿੰਦਾ ਸਰਬ ਰਸ। ਮਹਾਰਾਜ ਕਹਿੰਦੇ ਨੇ ਪ੍ਰਭੂ ਦਾ ਜਸ ਜਿਹੜਾ ਅਸੀਂ ਸੁਣਦੇ ਹਾਂ, ਸਾਰੇ ਨਮਕੀਨ ਪਦਾਰਥ ਛਕ ਲੈਂਦੇ ਆ, ਛਕ ਲੈਂਦੇ ਆ, ਤੇ ਸਰਬ ਰਸ ਅਸੀਂ ਮਾਣ ਲੈਂਦੇ ਹਾਂ। ਸਭ ਰਸ ਮਿੱਠੇ ਮੰਨੀਏ, ਸੁਣੀਏ ਸਾ ਲਾਉਣੇ, ਖਟ ਤੁਰ ਸੀ ਮੁਖ ਬੋਲਣਾ, ਮਾਰਨ ਨਾਦ ਕੀ ਹੈ, ਖੱਟੇ ਖਟ ਮਿੱਠੜੇ। ਜ਼ਬਾਨ ਨਾਲ ਜੋ ਪ੍ਰਭੂ ਦੀ ਉਪਮਾ ਕਰਦੇ ਹਾਂ, ਰਸਨਾ ਨਾਲ ਜੋ ਉਸਦੇ ਗੀਤ ਗਾਉਂਦੇ ਹਾਂ, ਸਾਰੇ ਕਰਕਰੇ ਖਟ ਮਿੱਠੜੇ ਖੱਟੇ। ਖਟਾਈ ਦਾ ਵੀ ਆਪਣਾ ਰਸ, ਖੱਟਾ ਵੀ ਛੇ ਰਸਾਂ ਦੇ ਚੋਂ ਇੱਕ ਰਸ ਹੈ। ਫਿਰ ਮਹਾਰਾਜ ਕਹਿੰਦੇ ਨੇ ਹੋਰ ਸਵਾਦੀ ਬਣ ਜਾਣ, ਮਾਰਨ ਨਾਦ ਕੀ ਹੈ। ਅਸੀਂ ਉਸਦਾ ਜਸ ਗਾਉਂਦੇ ਹਾਂ ਰਾਗ ਦੇ ਚ, ਇਹ ਮਸਾਲੇ ਪਾਏ ਨੇ। ਵਾਹਿਗੁਰੂ ਵਾਹਿਗੁਰੂ ਕਰਦੇ ਹਾਂ ਧੁਨ ਅਲਾਪ ਕੇ, ਤੇ ਉਹਦੇ ਚ ਅਸੀਂ ਮਸਾਲੇ ਪਾਉਂਦੇ ਹਾਂ। ਕੁਝ ਲੈ ਤਾਲ ਦੇ ਚ ਆਵਾਜ਼ ਹੋਣੀ ਚਾਹੀਦੀ ਹੈ ਵਾਹਿਗੁਰੂ ਦੀ। ਕਹਿੰਦੇ ਨੇ ਪ੍ਰਮਾਤਮਾ ਤੋਂ ਜੋ ਓਅੰਕਾਰ ਦੀ ਧੁਨ ਪ੍ਰਗਟ ਹੋਈ, ਉਹਦੀ ਆਪਣੀ ਇੱਕ ਲੈ ਹੈ, ਤਾਲ ਹੈ। ਔਰ ਬ੍ਰਹਿਮੰਡ ਦੇ ਚ ਉਹ ਧੁਨ ਵੱਜ ਰਹੀ ਹੈ, ਵਿਆਪਕ ਹੈ, ਘਟ ਘਟ ਵਾਜੇ ਨਾਲ, ਉਹੀ ਸੰਗੀਤ ਦਾ ਸਾਗਰ ਹੈ। ਮਹਾਰਾਜ ਕਹਿੰਦੇ ਨੇ ਹੋਰ ਸਵਾਦੀ ਹੋ ਜਾਂਦਾ ਹੈ ਜਦ ਸੰਗੀਤ ਦੇ ਨਾਲ ਅਲਾਪ ਕਰਦੇ ਹਾਂ ਵਾਹਿਗੁਰੂ ਦੀ ਧੁਨ। 36 ਅੰਮ੍ਰਿਤ ਭਾਵ ਏਕ, ਜਾਂ ਕੋ ਨਦਰ ਕਰੇ ਬਾਬਾ, ਹੋਰ ਖਾਣਾ ਖੁਸ਼ੀ ਖੁਆਰ। ਹੁਣ ਸ਼ਬਦ ਹੋਰ ਹੈ, ਹੋਰ ਇਹਨਾਂ ਪਦਾਰਥਾਂ ਤੋਂ ਬਿਨਾਂ ਹੋਰ ਖਾਣਾ, ਉਹਨਾਂ ਦੇ ਸਵਾਦ ਦੀ ਖਾਤਰ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਭੋਗੰ ਤਾਂ ਰੋਗੰ, ਸਰੀਰ ਦੇ ਚ ਰੋਗ ਪੈਦਾ ਹੋਣਗੇ। ਭੁੱਖ ਦੀ ਖਾਤਰ ਜੋ ਖਾ ਰਿਹਾ ਉਹ ਇੱਕ ਇੱਕ ਬੁਰਕੀ ਅੰਮ੍ਰਿਤ ਹੋਵੇਗੀ, ਕਿ ਭੁੱਖ ਤੇ ਹੈ ਨਹੀਂ, ਹੋਰ ਹੋਰ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਹੋਰ ਖਾਈ ਜਾ ਰਿਹਾ, ਭੁੱਖ ਤੇ ਹੈ ਨਹੀਂ। ਇਹ ਖੁਆਰੀ ਨੂੰ ਜਨਮ ਦੇਗਾ। ਇਹ ਤਨ ਨੂੰ ਰੋਗੀ ਕਰੇਗਾ, ਮਨ ਨੂੰ ਵਿਕਾਰੀ ਬਣਾਏਗਾ, ਅਧਿਕ ਸ਼ਕਤੀ ਬਣੇਗੀ ਔਰ ਸਰੀਰ ਦਾ ਬੋਝ ਬਣੇਗਾ। ਇਹ ਰੋਗ ਪੈਦਾ ਕਰੇਗਾ, ਵਿਕਾਰ ਪੈਦਾ ਕਰੇਗਾ। ਇਹਦੇ ਅਰਥ ਇਤਨੇ, ਬਾਬਾ ਹੋਰ ਖਾਣਾ ਖੁਸ਼ੀ ਕੋਲ, ਭੁੱਖ ਤੇ ਹੈ ਨਹੀਂ, ਭੁੱਖ ਦੀ ਤੇ ਸੀਮਾ ਹੈ ਪਰ ਭੋਜਨ ਦੇ ਸਵਾਦ ਦੀ ਸੀਮਾ ਤੇ ਹੈ ਨਹੀਂ। ਮਨ ਕਹਿੰਦਾ ਹੋਰ ਖਾ ਲਓ, ਹੋਰ ਖਾ ਲਓ, ਹੁਣ ਇੱਕ ਇੱਕ ਬੁਰਕੀ ਰੋਗ। ਇਸ ਵਾਸਤੇ ਚਿਕਿਤਸਾ ਸ਼ਾਸਤਰ ਜਿਹੜਾ ਆਯੁਰਵੇਦਿਕ ਗ੍ਰੰਥ ਹੈ ਧਨੰਤਰ ਜੀ ਦਾ, ਉਹ ਕਹਿੰਦੇ ਨੇ ਆਹਾਰ ਚਿਕਿਤਸਾ, ਆਹਾਰ ਰੋਗ, ਖਾਣਾ ਪੀਣਾ ਰੋਗ ਹੈ, ਖਾਣਾ ਪੀਣਾ ਔਸ਼ਧੀ ਹੈ, ਖਾਣਾ ਪੀਣਾ ਜ਼ਹਿਰ ਹੈ, ਖਾਣਾ ਪੀਣਾ ਅੰਮ੍ਰਿਤ ਹੈ। ਭੁੱਖ ਹੈ, ਇੱਕ ਇੱਕ ਬੁਰਕੀ ਅੰਮ੍ਰਿਤ ਹੈ। ਭੁੱਖ ਨਹੀਂ ਹੈ, ਇੱਕ ਇੱਕ ਬੁਰਕੀ ਰੋਗ ਹੈ। ਖਾਣਾ ਪੀਣਾ ਰੋਗ ਹੈ, ਖਾਣਾ ਪੀਣਾ ਔਸ਼ਧੀ। ਆਹਾਰ ਚਿਕਿਤਸਾ, ਆਹਾਰ ਹੀ ਔਸ਼ਧੀ ਹੈ, ਇਲਾਜ ਹੈ। ਆਹਾਰ ਰੋਗ, ਖਾਣਾ ਪੀਣਾ ਹੀ ਰੋਗ ਹੈ। ਆਹਾਰ ਵਿਸ਼, ਆਹਾਰ ਆਮੀ, ਇਸ ਤਰ੍ਹਾਂ ਲਿਖਿਆ ਹੈ। ਆਹਾਰ ਅੰਮ੍ਰਿਤ ਹੈ, ਆਹਾਰ ਜ਼ਹਿਰ ਹੈ, ਆਹਾਰ ਰੋਗ ਹੈ, ਆਹਾਰ ਮਹਾਨ ਤੰਦਰੁਸਤੀ ਹੈ, ਰਸ ਹੈ, ਤੰਦਰੁਸਤੀ ਹੈ। ਮਹਾਰਾਜ ਕਹਿੰਦੇ ਨੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਜਿਤ ਕਾ ਦੇ ਤਨ ਪੀੜੀਏ, ਮਨ ਮੇ ਚਲੇ ਵਿਕਾਰ। ਮਾਤਾ ਨੇ ਕਿਹਾ ਪਤਾ ਨੀ ਕਿਹੜੀ ਖੁਰਾਕ ਦੀ ਤੂੰ ਗੱਲ ਕਰਦਾ, ਪਰ ਤੇਰੇ ਕੱਪੜੇ ਪਾਟੇ ਕਫਨੀ ਪਹਿਨ ਕੇ ਤੂੰ ਆ ਗਿਆ ਘਰ ਦੇ ਵਿੱਚ। ਕਫਨੀ ਪਹਿਨੀ ਹੋਈ ਸੀ ਪਾਤਸ਼ਾਹ ਨੇ। ਜੇ ਘਰ ਦੇ ਚ ਰਹੋ, ਤਰ੍ਹਾਂ ਤਰ੍ਹਾਂ ਦੀਆਂ ਪੁਸ਼ਾਕਾਂ ਸਿਲਵਾ ਕੇ ਮੈਂ ਪਹਿਨਾਵਾਂ, ਲਾਲ ਰੰਗ ਦੇ ਕੱਪੜੇ, ਚਿੱਟੇ ਰੰਗ ਦੇ ਕੱਪੜੇ, ਵੱਖ ਵੱਖ ਰੰਗਾਂ ਦੇ ਕੱਪੜੇ ਮੈਂ ਪਹਿਨਾਵਾਂ। ਕਵੀ ਸੰਤੋਖ ਸਿੰਘ ਜੀ ਔਰ ਜਨਮ ਸਾਖੀ ਦੇ ਕਰਤਾ ਨੇ ਇਹਦੀ ਬੜੀ ਸੁੰਦਰ ਵਿਆਖਿਆ ਲਿਖੀ ਹੈ ਇਸ ਸ਼ਬਦ ਦੀ। ਹੁਣ ਮਹਾਰਾਜ ਕਹਿੰਦੇ ਨੇ ਅਸੀਂ ਲਾਲ ਰੰਗ ਦੀ ਕਦੀ ਪੁਸ਼ਾਕ ਪਾਉਂਦੇ ਹਾਂ, ਕਦੀ ਚਿੱਟੇ ਰੰਗ ਦੀ, ਕਦੀ ਨੀਲੇ ਰੰਗ ਦੀ, ਕਦੀ ਕਾਲੇ ਰੰਗ ਦੀ। ਅਸੀਂ ਤੇ ਤਰ੍ਹਾਂ ਤਰ੍ਹਾਂ ਦੇ ਰੰਗਾਂ ਦੀ ਪੁਸ਼ਾਕ ਪਾਉਂਦੇ ਹੀ ਰਹਿੰਦੇ ਹਾਂ। ਹੁਣ ਉਸ ਨੂੰ ਜਿਸ ਢੰਗ ਨਾਲ ਮੇਰੇ ਪਾਤਸ਼ਾਹ ਖੋਲਦੇ ਨੇ ਧਿਆਨ ਨਾਲ ਸੁਣਨਾ, ਰੱਤਾ ਪੈਨਣ ਮਨ ਰੱਤਾ। ਮਨ ਜੋ ਰੰਗਿਆ ਗਿਆ ਪ੍ਰੇਮ ਦੇ ਚ, ਇਹਦੇ ਨਾਲ ਅੰਦਰ ਲਾਲ ਧਾਰੀ ਬਣੀ ਹੈ, ਅਸੀਂ ਲਾਲ ਰੰਗ ਦੀ ਪੁਸ਼ਾਕ ਪਹਿਨੇ ਹੈ। ਜਿਹਨੂੰ ਲਾਲ ਰੰਗ ਬਹੁਤਾ ਹੀ ਪਸੰਦ ਹੋਵੇ ਤੇ ਪ੍ਰਭਾਵਿਤ ਕਰੇ, ਇਹ ਸਰੀਰਕ ਜੀਵਨ ਦਾ ਰੰਗ ਵੀ ਹੈ, ਅਧਿਆਤਮਕ ਜੀਵਨ ਦਾ ਵੀ ਰੰਗ ਹੈ। ਖੂਨ ਦਾ ਰੰਗ ਲਾਲ ਹੈ, ਪ੍ਰੇਮ ਦਾ ਰੰਗ ਵੀ ਲਾਲ ਹੈ, ਪਿਆਰ ਅਧਿਆਤਮਕ ਜੀਵਨ ਹੈ, ਲਹੂ ਸਰੀਰਕ ਜੀਵਨ ਹੈ। ਇਹ ਜੋ ਸਰੀਰਕ ਜੀਵਨ ਹੈ ਇਹਦਾ ਰੰਗ ਵੀ ਲਾਲ ਹੈ, ਉਹ ਜੋ ਅਧਿਆਤਮਕ ਜੀਵਨ ਹੈ ਪ੍ਰੇਮ, ਸੱਚ ਕਹੋ ਸੁਣ ਲਿਓ ਸਵੇ ਜਿਨ ਪ੍ਰੇਮ ਕਿਓ ਤਿਨ ਹੀ ਪ੍ਰਭ ਪਾਇਓ। ਪ੍ਰੇਮ ਤੋਂ ਬਿਨਾਂ ਸਾਰੇ ਕਰਮ ਇੰਜ ਨੇ, ਰਾਜਯੋਗੀ ਭਰਤਰੀ ਕਹਿੰਦੇ ਨੇ, ਜਿਵੇਂ ਲਾੜੇ ਤੋਂ ਬਿਨਾਂ ਬਰਾਤੀ ਨੇ। ਗੁਣ ਇਹ ਤਵ ਬ੍ਰਿਤ ਬਰਾਤ ਜਨਾਵਰ ਏਕ ਬੈਰਾਗ ਬਿਨਾਂ ਸਕਤੀ ਕੇ। ਇੱਕ ਰੱਬੀ ਤੜਪ ਤੋਂ ਬਿਨਾਂ, ਪਿਆਰ ਤੋਂ ਬਿਨਾਂ ਸਾਰੇ ਕੀਤੇ ਹੋਏ ਕਰਮ ਇੰਜ ਨੇ, ਜਿਵੇਂ ਬਰਾਤੀ ਤੇ ਬਹੁਤ ਸਾਰੇ ਨੇ, ਲਾੜਾ ਤੇ ਹੈ ਹੀ ਕੋਈ ਨਹੀਂ। ਤੇ ਜਦ ਲਾੜਾ ਹੀ ਕੋਈ ਨਹੀਂ ਤੇ ਇਹਨੂੰ ਬਰਾਤੀ ਕਹਿਣ ਦੀ ਕੀ ਲੋੜ ਹੈ? ਪ੍ਰੇਮ ਹੀ ਨਹੀਂ ਹੈ ਤੇ ਇਹਨਾਂ ਕਰਮਾਂ ਨੂੰ ਧਾਰਮਿਕ ਕਰਮ ਆਖਣ ਦੀ ਕੀ ਲੋੜ ਹੈ? ਲਾੜੇ ਕਰਕੇ ਤੇ ਬਰਾਤੀ ਬਰਾਤੀ ਨੇ, ਪ੍ਰੇਮ ਕਰਕੇ ਹੀ ਸਾਰੇ ਕਰਮ ਧਾਰਮਿਕ ਕਰਮ ਬਣ ਜਾਂਦੇ ਨੇ, ਨਹੀਂ ਤੇ ਫੋਕਾ ਕਰਮ ਕਾਂਡ ਬਣ ਜਾਂਦਾ ਹੈ। ਇਹ ਵੀ ਮਹਿਸ ਕਰਦੇ ਹਨ। ਰੱਤਾ ਪੈਨਣ ਮਨ ਰੱਤਾ, ਇਹ ਮਨ ਜੋ ਰੰਗਿਆ ਗਿਆ ਪ੍ਰਭੂ ਦੇ ਨਾਮ ਦੇ ਚ, ਇਹ ਰੱਤ ਚੜੀ ਹੈ, ਇਹ ਲਾਲ ਰੰਗ ਚੜੇ ਹੈ ਮਨ ਦੇ ਅੰਦਰ, ਜਿਹੜੀ ਧਾਰੀ ਬਣਦੀ ਹੈ ਲਾਲ ਰੰਗ ਦੀ। ਭਾਰਤ ਦਾ ਪੁਰਾਣਾ ਸਾਧੂ ਸਮਾਜ ਤੇ ਸਿੱਖ ਜਗਤ ਦੇ ਨਿਰਮਲੇ ਤੇ ਉਦਾਸੀ, ਜੇ ਇਨ੍ਹਾਂ ਸਾਰਿਆਂ ਨੇ ਲਾਲ ਰੰਗ ਭਗਵਾ ਰੰਗ ਪਹਿਨ ਲਿਆ ਤਾਂ ਐਵੇਂ ਨਹੀਂ ਸੀ। ਸ਼ੁਰੂ ਸ਼ੁਰੂ ਚ ਜਿਨ੍ਹਾਂ ਨੇ ਪਹਿਨਿਆ ਉਨ੍ਹਾਂ ਨੂੰ ਲਾਲ ਰੰਗ ਨੇ ਪ੍ਰਭਾਵਿਤ ਕੀਤਾ ਸੀ। ਔਰ ਲਾਲ ਰੰਗ ਪ੍ਰੇਮ ਦਾ ਰੰਗ ਹੈ, ਪਿਆਰ ਦਾ ਰੰਗ ਹੈ। ਕਮਨ ਬਨੇਰੀ ਤੇਰੀ ਲਾਲ ਰੰਗ ਤਿਸ ਕੋ ਲਗਾ ਜਿਸਕੇ ਵੱਡ ਭਾਗਾ, ਮੈਲਾ ਕਦੇ ਨਾ ਹੋਵੇ ਨਹਿ ਲਾਗੇ ਦਾਗਾ। ਬਾਹਰ ਦੇ ਜਿਤਨੇ ਰੰਗ ਨੇ ਕੱਪੜੇ ਰੰਗੀਨ ਮੇਲੇ ਤੇ ਹੁੰਦੇ, ਦਾਗੀ ਵੀ ਹੁੰਦੇ ਨੇ, ਰੰਗ ਫਿੱਕੇ ਵੀ ਪੈ ਜਾਂਦੇ ਨੇ। ਪ੍ਰੇਮ ਦਾ ਰੰਗ ਦਿਨ ਦਿਨ ਵੱਧਦਾ, ਗੂੜਾ ਹੁੰਦਾ, ਫਿੱਕਾ ਨਹੀਂ ਆਉਂਦਾ, ਦਾਗੀ ਨਹੀਂ ਆਉਂਦਾ, ਮੈਲਾ ਵੀ ਨਹੀਂ ਆਉਂਦਾ। ਲਾਲ ਰੰਗ ਤਿਸ ਕੋ ਲਗਾ ਜਿਸਕੇ ਵੱਡ ਬਾਗਾ, ਮੈਲਾ ਕਦੇ ਨਾ ਹੋਵੇ ਨਹਿ ਲਾਗੇ ਦਾਗਾ। ਇਹਨੂੰ ਹੀ ਨੰਦ ਲਾਲ ਕਹਿੰਦੇ ਨੇ, ਗੁਲਾਲ ਅਫਸ਼ਾਨੀ ਅਜ ਦਸਤੇ ਮੁਬਾਰਕ ਜ਼ਮੀਨੋ ਆਸਮਾਰਾ ਸੁਰਖਰੂ ਕਰ। ਤੁਸੀਂ ਹਰ ਛੋਟੇ ਵੱਡੇ ਨੂੰ ਇਹ ਮੇਰੇ ਪਾਤਸ਼ਾਹ ਲਾਲ ਰੰਗ ਨਾਲ ਰੰਗ ਦਿੱਤਾ, ਗੁਲਾਲ ਨਾਲ ਰੰਗ ਦਿੱਤਾ, ਸਭ ਤੇ ਰੱਬੀ ਰੰਗ ਚਾੜ ਦਿੱਤਾ। ਤੁਹਾਡੀ ਸੰਗਤ ਕਰਕੇ ਸਾਰਿਆਂ ਦੇ ਅੰਦਰ ਪ੍ਰਭੂ ਦਾ ਪਿਆਰ ਪੈਦਾ ਹੋ ਗਿਆ। ਰੱਬੀ ਜ਼ਿੰਦਗੀ ਸਾਰਿਆਂ ਨੂੰ ਨਸੀਬ ਹੋ ਗਈ ਹੈ। ਪਿਆਰ ਪਰਮਾਤਮਾ ਦਾ ਅਧਿਆਤਮਕ ਜੀਵਨ ਹੈ, ਈਸ਼ਵਰੀ ਜੀਵਨ ਹੈ। ਇਸ ਜੀਵਨ ਦੇ ਨਾਲ ਅੰਦਰ ਜਿਹੜੀ ਧਾਰੀ ਬਣਦੀ ਹੈ ਪ੍ਰੇਮ ਦੀ, ਉਹ ਲਾਲ ਰੰਗ ਦੀ ਹੈ। ਰੱਤਾ ਪਹਿਨਣ ਮਨ ਰੱਤਾ ਸੁੱਪੇ ਦੀ ਸਤਦਾਨ, ਸੰਤੋਖੀ ਬਿਰਤੀ ਦਾਨੀ ਬਿਰਤੀ ਪਰਉਪਕਾਰ। ਇਹ ਮਾਨੋ ਅਸੀਂ ਚਿੱਟੇ ਰੰਗ ਦੇ ਕੱਪੜੇ ਪਹਿਨੇ, ਅੰਦਰ ਪਰਉਪਕਾਰੀ ਬਿਰਤੀਆਂ ਦਾ ਪ੍ਰਵਾਹ ਚੱਲ ਪੈਂਦਾ ਹੈ ਜਿਹਦੇ ਅੰਦਰ ਨਾਮ ਦਾ ਰੰਗ ਪੈਦਾ ਹੋ। ਉਹ ਬਿਰਤੀ ਜਿਸ ਵਕਤ ਪ੍ਰਗਾੜ ਰੂਪ ਦੇ ਚ ਆਉਂਦੀ ਹੈ ਤੇ ਪਰਉਪਕਾਰ ਕਰਨ ਨੂੰ ਜੀ ਕਰਦਾ, ਉਸ ਵਕਤ ਅੰਦਰ ਜਿਹੜੀ ਧਾਰੀ ਬਣਦੀ ਉਹ ਚਿੱਟੇ ਰੰਗ ਦੀ ਬਣਦੀ ਹੈ, ਸੁੱਪੇ ਦੀ, ਸਫੈਦ, ਚਿੱਟਾ। ਭਾਰਤ ਦੇ ਬਹੁਤੇ ਸਾਧੂ ਸਮਾਜ ਨੇ ਅਗਰ ਚਿੱਟੇ ਕੱਪੜਿਆਂ ਨੂੰ ਅਪਣਾ ਲਿਆ ਤਾਂ ਐਵੇਂ ਨਹੀਂ ਅਪਣਾਇਆ। ਇਹ ਵੀ ਮੈਂ ਅਰਜ਼ ਕਰਦੇ ਹਾਂ, ਚਿੱਟੇ ਕੱਪੜੇ ਚਿੱਟਿਆਈ ਉਹਨਾਂ ਨੂੰ ਬਹੁਤ ਪ੍ਰਭਾਵਿਤ ਕਰਦੀ ਰਹੀ ਜਿਨ੍ਹਾਂ ਦੇ ਅੰਦਰ ਪਰਉਪਕਾਰੀ ਬਿਰਤੀ ਬੜੀ ਪ੍ਰਬਲ, ਸੰਤੋਖੀ ਬਿਰਤੀ ਬੜੀ ਪ੍ਰਬਲ, ਦਾਨੀ ਬਿਰਤੀ ਬੜੀ ਪ੍ਰਬਲ, ਭਲਾਈ ਕਰਨਾ ਇਹ ਬਿਰਤੀ ਬੜੀ ਪ੍ਰਬਲ। ਸ਼ਿਖਰ ਤੇ ਪਹੁੰਚੀ ਹੋਈ ਇਹ ਬਿਰਤੀ ਅੰਦਰ ਇੱਕ ਚਿੱਟੀ ਰੰਗ ਦੀ ਧਾਰੀ ਬਣਾ ਦਿੰਦੀ ਹੈ ਔਰ ਉਸ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ। ਜਦ ਸ਼ੋਮ ਨੂੰ ਖੋ ਕੇ ਖੁਸ਼ੀ ਮਿਲਦੀ ਹੈ, ਪਰਉਪਕਾਰੀ ਨੂੰ ਦੇਖ ਕੇ ਖੁਸ਼ੀ ਮਿਲਦੀ ਹੈ। ਦੇਖ ਕੇ ਖੁਸ਼ੀ ਨਹੀਂ ਮਿਲੀ ਇਹ ਦਾਨ ਨਹੀਂ ਹੈ, ਇਹ ਪਰਉਪਕਾਰ ਵੀ ਨਹੀਂ ਹੈ, ਇਹ ਬੱਧਾ ਚੱਟੀ ਹੋਵੇਗਾ। ਦੁਪਹਿਰ ਦਾ ਵਕਤ ਸੀ, ਇੱਕ ਕਸਬੇ ਤੋਂ ਦੂਸਰੇ ਕਸਬੇ ਮਹਾਤਮਾ ਬੁੱਧ ਜਾ ਰਹੇ ਨੇ, ਨਾਲ ਉਨ੍ਹਾਂ ਦਾ ਸ਼ਿਸ਼ ਜੋ ਰਿਸ਼ਤੇ ਵਿਚ ਉਨ੍ਹਾਂ ਦਾ ਚਚੇਰਾ ਵਿਰਾਜ ਸੀ ਆਨੰਦ। ਉਹਨੇ ਕਰਮੰਡਲ ਵਿਚ ਨਾਲ ਪਾਣੀ ਲੈ ਲਿਆ, ਬਈ ਇੱਕ ਕੋਹ ਦੀ ਵਾਟ ਹੈ, ਦੋ ਮੀਲ ਦਾ ਰਸਤਾ, ਤੇ ਕੜਕ ਦੀ ਧੁੱਪ ਹੈ, ਪਿਆਸ ਲੱਗ ਸਕਦੀ ਹੈ, ਨਾਲ ਲੈ ਲਿਆ। ਕੋਈ ਇੱਕ ਮੀਲ ਚੱਲੇ ਆਉਣੇ ਨੇ, ਅਜੇ ਅੱਧੀ ਵਾਟ ਰਹਿੰਦੀ ਹੈ, ਕੜਕ ਦੀ ਧੁੱਪ ਤੇ ਦਿਆਰ ਦੀ ਗਰਮੀ ਲੋ। ਮਹਾਤਮਾ ਬੁੱਧ ਨੇ ਕਿਹਾ ਕਰਮੰਡਲ ਦੇ ਪਾਣੀ ਦੇ, ਤੇ ਆਨੰਦ ਨੇ ਸੋਚਿਆ ਪਿਆਸ ਲੱਗੀ ਹੈ ਦੇ ਦਿੱਤਾ। ਸਾਹਮਣੇ ਬੂਟਾ ਸੀ ਉਹਦੇ ਚ ਪਾ ਦਿੱਤਾ, ਜੰਗਲੀ ਬੂਟਾ, ਤੇ ਆਨੰਦ ਕਹਿਣ ਲੱਗਾ ਮਹਾਰਾਜ ਇਹ ਕੀ ਕੀਤਾ ਤੁਸੀਂ, ਅਜੇ ਤੇ ਅਸੀਂ ਅੱਧੀ ਵਾਟ ਤੈਅ ਕੀਤੀ ਹੈ, ਕੜਕ ਦੀ ਲੂ ਚੱਲਦੀ ਪਈ ਹੈ, ਬੜੀ ਭਿਅੰਕਰ ਧੁੱਪ ਹੈ, ਅਜੇ ਜਿਸ ਪਿੰਡ ਅਸੀਂ ਜਾਣਾ ਇੱਕ ਮੀਲ ਰਹਿੰਦਾ, ਤੇ ਇਹੀ ਤੇ ਸਾਡੇ ਕੋਲ ਪਾਣੀ ਸੀ, ਪਿਆਸ ਸਾਨੂੰ ਲੱਗ ਸਕਦੀ ਹੈ। ਪਤਾ ਹੈ ਮਹਾਤਮਾ ਬੁੱਧ ਨੇ ਕੀ ਆਖਿਆ, ਪਿਆਸ ਸਾਨੂੰ ਲੱਗ ਸਕਦੀ ਹੈ, ਅਜੇ ਲੱਗੀ ਨਹੀਂ, ਇਹ ਪਿਆਸ ਤੋਂ ਮਰ ਰਿਹਾ ਸੀ। ਪਾਣੀ ਮੇਰੇ ਕੋਲ ਹੋਵੇ ਮੈਂ ਮਰਦਾ ਹੋਇਆ ਨਹੀਂ ਦੇਖ ਸਕਦਾ। ਹਾਂ ਨਹੀਂ ਹੈ ਫਿਰ ਮੇਰੇ ਮਨ ਤੇ ਬੋਝ ਨਹੀਂ ਸੀ। ਇਹਨੂੰ ਪਿਆਸਾ ਮਰਦਿਆਂ ਹੋਇਆ ਦੇਖ ਕੇ ਤੇ ਕਰਮੰਡਲ ਦੇ ਚ ਪਾਣੀ ਲੰਘ ਕੇ ਮੈਂ ਚਲਾ ਜਾਵਾਂ, ਇਹ ਮੇਰੀ ਜ਼ਮੀਰ ਨੇ ਗੁਆਰਾ ਨਹੀਂ ਕੀਤਾ, ਇਸ ਵਾਸਤੇ ਪਾ ਦਿੱਤਾ। ਤੇ ਜਿਹੜਾ ਬੂਟੇ ਨੂੰ ਪਿਆਸਾ ਨਹੀਂ ਦੇਖ ਸਕਦਾ ਉਹ ਬੰਦੇ ਨੂੰ ਪਿਆਸਾ ਦੇਖ ਸਕੇਗਾ? ਯਕੀਨ ਜਾਣੋ ਇੱਕ ਕਰਮੰਡਲ ਪਾਣੀ ਦਾ ਦਾਨ ਇੱਕ ਬਿਰਤੀ ਆਉਂਦੀ ਹੈ, ਪਰਉਪਕਾਰ ਦੀ ਇੱਕ ਬਿਰਤੀ ਆਉਂਦੀ ਹੈ। ਉਸ ਬਿਰਤੀ ਤੋਂ ਬਿਨਾਂ ਅਗਰ ਕੋਈ ਕਰੋੜਾਂ ਦਾ ਵੀ ਦਾਨ ਕਰ ਰਿਹਾ ਉਹਨੂੰ ਖੁਸ਼ੀ ਨਹੀਂ ਮਿਲੇਗੀ, ਉਹਦੇ ਅੰਦਰ ਹੰਕਾਰ ਦਾ ਵਾਧਾ ਹੋਵੇਗਾ। ਬਿਰਤੀ ਜੋ ਨਾਮ ਜਪਦਿਆਂ ਜਪਦਿਆਂ ਇੱਕ ਪਰਉਪਕਾਰੀ ਬਿਰਤੀ ਪੈਦਾ ਹੋ ਜਾਂਦੀ ਹੈ, ਐਸੇ ਮਨੁੱਖ ਦੇ ਅੰਦਰ ਸਫੇਦ ਰੰਗ ਦੀ ਤਾਰੀ ਬਣਦੀ ਹੈ, ਐਸਾ ਮਨੁੱਖ ਬਾਹਰ ਚਿੱਟੇ ਰੰਗ ਤੋਂ ਪ੍ਰਭਾਵਿਤ ਹੋਵੇਗਾ। ਔਰ ਮੈਂ ਉਸ ਬਨਸਪਤੀ ਨੂੰ ਦੇਖ ਕੇ ਹੈਰਾਨ ਹੋਇਆ। ਕਨੈਟੀਕਟ ਉਸ ਸ਼ਹਿਰ ਦਾ ਨਾਂ ਸੀ, ਉਸ ਜੰਗਲ ਦੇ ਚ ਗਏ, ਦੂਧੀਆ ਰੰਗ ਦੇ ਵੀ ਪੱਤੇ, ਹੈਰਾਨਗੀ ਹੋਈ ਮੈਨੂੰ, ਆਸਮਾਨੀ ਰੰਗ ਦੇ ਪੱਤੇ ਔਰ ਗੂੜੇ ਨੀਲੇ ਪੱਤੇ, ਲਾਲ ਰੰਗ ਦੇ ਪੱਤੇ। ਪ੍ਰਕਿਰਤੀ ਇਤਨੇ ਰੰਗ ਬਦਲਦੀ ਹੈ, ਬਨਸਪਤੀ ਇਤਨੇ ਰੰਗ ਬਦਲਦੀ ਹੈ, ਵੱਖ ਵੱਖ ਬਿਰਤੀਆਂ ਦੇ ਪ੍ਰਭਾਵ ਕਰਕੇ ਮਨੁੱਖ ਦੇ ਅੰਦਰ ਰੰਗ ਬਦਲਦੇ ਨੇ। ਔਰ ਬਾਹਰੋਂ ਅੰਦਰ ਜਿਸ ਵਕਤ ਜਿਹੜਾ ਰੰਗ ਬਣਿਆ ਹੁੰਦਾ ਬਾਹਰੋਂ ਉਹੀ ਰੰਗ ਉਸ ਨੂੰ ਪ੍ਰਭਾਵਿਤ ਕਰਦਾ। ਇਸ ਦੇ ਨਾਲ ਅਜੋਕਾ ਮਨੋਵਿਗਿਆਨ ਸਹਿਮਤ ਹੋ ਗਿਆ, ਤਸਲੀਮ ਕਰਨ ਲੱਗ ਪਿਆ। ਦੋ ਰੰਗਾਂ ਦਾ ਨੰਦ ਲਾਲ ਜ਼ਿਕਰ ਕਰਦੇ ਨੇ, ਜ਼ਹੇ ਪਿਚਕਾਰੀ ਏ ਪੁਰਸ ਆਫਰਾਨੀ ਕਿ ਹਰ ਬੇਰੰਗ ਰਾ ਖੁਸ਼ ਰੰਗ ਬੂ ਕਰ। ਐ ਮੇਰੇ ਪਾਤਸ਼ਾਹ, ਤੁਹਾਡੇ ਹੱਥ ਦੇ ਚ ਇਹ ਕੇਸਰੀ ਰੰਗ ਦੀ ਪਿਚਕਾਰੀ ਕੀ ਹੈ? ਤੁਸੀਂ ਸਾਰਿਆਂ ਨੂੰ ਕੇਸਰੀ ਰੰਗ ਦੇ ਚ ਰੰਗ ਦਿੱਤਾ, ਸਭ ਨੂੰ ਰੰਗ ਦਿੱਤਾ। ਗੁਲਾਲ ਅਫਸ਼ਾਨੀ ਅਸ ਦਸਤੇ ਮੁਬਾਰਕ ਜ਼ਮੀਨੋ ਆਸਮਾਰਾ ਸੁਰਖਰੂ ਕਰ। ਗਰੀਬ ਤੇ ਅਮੀਰ ਨੂੰ, ਛੋਟੇ ਤੇ ਵੱਡੇ ਨੂੰ, ਜ਼ਮੀਨ ਤੇ ਆਸਮਾਨ ਨੂੰ, ਮੂਰਖ ਤੇ ਸਿਆਣੇ ਨੂੰ, ਛੋਟੇ ਤੇ ਵੱਡੇ ਨੂੰ, ਇਸਤਰੀ ਤੇ ਪੁਰਸ਼ ਨੂੰ, ਸਭ ਨੂੰ ਤੁਸੀਂ ਰੰਗ ਦਿੱਤਾ। ਰੱਬੀ ਰੰਗ ਸਭ ਤੇ ਚਾੜ ਦਿੱਤਾ ਜੋ ਤੁਹਾਡੀ ਸੰਗਤ ਦੇ ਚ ਆਏ, ਜੋ ਤੁਹਾਡੇ ਕੋਲ ਬੈਠੇ। ਤੁਸੀਂ ਐਸਾ ਗੁਲਾਲ ਛਿੜਕਿਆ ਸਾਰਿਆਂ ਤੇ ਲਾਲੀ ਚਾੜ ਦਿੱਤੀ ਹੈ। ਸਤਿਗੁਰ ਕਹਿੰਦੇ ਨੇ ਇਹ ਜਿਹੜੀ ਹਰ ਵਕਤ ਅੰਦਰ ਪਰਉਪਕਾਰੀ ਬਿਰਤੀ ਬਣੀ ਰਹਿੰਦੀ ਹੈ, ਇਸ ਪਰਉਪਕਾਰੀ ਬਿਰਤੀ ਨੇ ਇੱਕ ਇੱਕ ਉਦਾਸੀ 12-12 ਸਾਲ ਦੀ ਘਰ ਦੇ ਚ ਨਹੀਂ ਰਹਿਣ ਦਿੱਤਾ। ਇਹ ਪਰਉਪਕਾਰੀ ਬਿਰਤੀ ਇੱਕ ਮੁਲਕ ਤੋਂ ਦੂਜੇ ਮੁਲਕ, ਇੱਕ ਸ਼ਹਿਰ ਤੋਂ ਦੂਜੇ ਸ਼ਹਿਰ, ਇੱਕ ਕਸਬੇ ਤੋਂ ਦੂਜੇ ਕਸਬੇ, ਜ਼ਮੀਨ ਤੋਂ ਪਹਾੜਾਂ ਤੱਕ, ਪਹਾੜਾਂ ਤੋਂ ਸਾਗਰਾਂ ਨੂੰ ਅਬੂਰ ਕਰਨਾ, ਇਹ ਭਰਮਣ ਸਾਰਾ ਪਰਉਪਕਾਰ ਵਸਾਉਂਦਾ ਰਿਹਾ। ਉਹਨੂੰ ਵੀ ਰੰਗ ਚਾੜਨਾ, ਉਹਨੂੰ ਵੀ ਰੰਗ ਚਾੜਨਾ, ਉਹਨੂੰ ਵੀ ਰੰਗ ਚਾੜਨਾ। ਮੱਕੇ ਦੇ ਹਾਜੀਆਂ ਨੂੰ ਵੀ ਰੰਗ ਚਾੜਨਾ, ਸੁਮੇਰ ਦੇ ਜੋਗੀਆਂ ਨੂੰ ਵੀ ਰੰਗ ਚਾੜਨਾ, ਬਨਾਰਸ ਦੇ ਹਰ ਜੋ ਹੈ ਬ੍ਰਾਹਮਣਾਂ ਨੂੰ ਵੀ ਰੰਗ ਚਾੜਨਾ, ਔਰ ਹਰਿਦੁਆਰ ਦੇ ਕਰਮ ਕਾਂਡੀਆਂ ਨੂੰ ਵੀ ਰੱਬ ਦਾ ਰੰਗ ਦੇਣਾ, ਵੰਡਣਾ। ਦੇ ਕੇ ਖੁਸ਼ੀ ਮਿਲੇ, ਸਮਝ ਲਓ ਇਹਦੇ ਅੰਦਰ ਚਿੱਟੇ ਰੰਗ ਦੀ ਤਾਰੀ ਬਣੀ ਹੈ। ਖੋ ਕੇ ਖੁਸ਼ੀ ਮਿਲਦੀ, ਇੱਕ ਲੁਟੇਰੇ ਨੂੰ ਖੋ ਕੇ ਖੁਸ਼ੀ ਮਿਲਦੀ ਹੈ। ਜਿਸ ਦਿਨ ਕੋਈ ਚੰਗੀ ਲੁੱਟ ਹੋ ਜਾਏ ਡਾਕੂਆਂ ਦੀ, ਇਕੱਠੇ ਹੋ ਕੇ ਲੱਡੂ ਮੰਗਦੇ ਨੇ, ਨੱਚਦੇ ਨੇ, ਟੱਪਦੇ ਨੇ, ਖੁਸ਼ ਹੁੰਦੇ। ਅੱਜ ਕਾਮਯਾਬ ਡਾਕਾ ਮਾਰਿਆ, ਬੜਾ ਹੱਥ ਆਇਆ, ਖੁਸ਼ ਹੁੰਦੇ ਨੇ। ਖੋ ਕੇ ਖੁਸ਼ੀ ਮਿਲੀ ਹੈ, ਕਿਸੇ ਨੂੰ ਲੁੱਟ ਕੇ ਖੁਸ਼ੀ ਮਿਲੀ ਹੈ, ਪਰਉਪਕਾਰੀ ਨੂੰ ਦੇ ਕੇ ਖੁਸ਼ੀ ਮਿਲਦੀ, ਹੱਥੋਂ ਦੇ ਕੇ ਭਲਾ ਮਨਾਇਆ। ਰੱਤਾ ਪਹਿਨਣ ਮਨ ਰੱਤਾ ਸੁੱਪੇ ਦੀ ਸਦਦਾਨ, ਨੀਲੀ ਸਿਆਹੀ ਕਦਾ ਕਰਨੀ ਪੈਰਣ ਪੈਰ ਦਿਆਨ। ਨੀਲਾ ਰੰਗ ਇਹ ਸੂਰਬੀਰਤਾ ਦਾ ਰੰਗ ਹੈ, ਕ੍ਰੋਧ ਦਾ ਨਹੀਂ, ਸੂਰਬੀਰਤਾ ਦਾ। ਬਾਬਰ ਨੂੰ ਮੂੰਹ ਦੇ ਉੱਤੇ ਜਾਬਰ ਕਹਿ ਦੇਣਾ ਇੱਕ ਸੂਰਬੀਰਤਾ ਦਾ ਰੰਗ ਹੈ। ਹੱਥ ਵਿਚ ਨੰਗੀ ਤਲਵਾਰ ਹੈ ਜਿਸ ਤੇ ਕਦਮ ਕਦਮ ਤੇ ਖੂਨ ਖਰਾਬਾ ਕਰਨਾ, ਗਰਦਨਾ ਕੱਟਣਾ ਜਿਸਦਾ ਸੁਭਾਅ ਹੈ, ਉਹਦੇ ਮੂੰਹ ਤੇ ਕਹਿ ਦੇਣਾ ਤੂੰ ਬਾਬਰ ਨਹੀਂ ਜਾਬਰ ਹੈ। ਪਾਪ ਕੀ ਜੰਜ ਲੈ ਕਾਬਲੋਂ ਦਾਇਆ, ਜੋਰੀ ਮੰਗੇ ਦਾਨ ਵੇ ਲਾ ਲਓ। ਇਹ ਪਾਪੀ ਇਕੱਠੇ ਕਰਕੇ ਲਿਆਇਆ, ਹਿੰਦੁਸਤਾਨ ਨੂੰ ਦੇਤਾ ਘਰ ਸਮਝ ਲਿਆ, ਲੁੱਟ ਰਿਹਾ। ਇਹ ਕੋਈ ਸੂਰਬੀਰ ਕਹਿ ਸਕਦਾ? ਜਿਸ ਵਕਤ ਇਸ ਤਰ੍ਹਾਂ ਦੀ ਬਿਰਤੀ ਕਿਸੇ ਸੰਤ ਦੇ ਅੰਦਰ, ਮਹਾਂਪੁਰਸ਼ ਦੇ ਅੰਦਰ, ਅਵਤਾਰ ਦੇ ਅੰਦਰ ਪ੍ਰਬਲ ਹੁੰਦੀ ਹੈ, ਉਸ ਵਕਤ ਨੀਲੇ ਰੰਗ ਦੀ ਤਾਰੀ ਬਣ ਜਾਂਦੀ ਹੈ ਤੇ ਅੰਦਰ ਰੰਗ ਬਦਲਦੇ ਰਹਿੰਦੇ। ਸੂਰਬੀਰਤਾ, ਇਹਦੇ ਕਦਮਾਂ ਨੂੰ ਰੋਕਣਾ ਹੈ, ਇਹਨੂੰ ਅਹਿਸਾਸ ਕਰਾਉਣਾ ਤੂੰ ਗਲਤ ਕਰ ਰਿਹਾ, ਤੂੰ ਗਲਤ ਕਰ ਰਿਹਾ। ਕਮਜ਼ੋਰ ਮਨੁੱਖ ਇਹ ਨਹੀਂ ਕਰ ਸਕਦਾ, ਜਿਹਦੇ ਅੰਦਰ ਸੂਰਬੀਰਤਾ ਨਹੀਂ ਹੈ ਉਹ ਨਹੀਂ ਕਰ ਸਕਦਾ। ਇਹ ਵੀ ਮੈਂ ਸਕਦਾ। ਫਿਰ ਮਹਾਰਾਜ ਕਹਿੰਦੇ ਨੇ ਅਸੀਂ ਕਾਲੇ ਰੰਗ ਦੀ ਵੀ ਪੁਸ਼ਾਕ ਪਹਿਨੀ ਹੈ। ਕਾਲੇ ਰੰਗ ਨੂੰ ਯੂਰਪ ਦੇ ਚ ਮੌਤ ਦਾ ਰੰਗ ਮੰਨਦੇ ਨੇ, ਜਦਕਿ ਇੱਥੇ ਇਸ ਤਰ੍ਹਾਂ ਦੀ ਖੇਡ ਨਹੀਂ ਜੋ ਕਵੀ ਸੰਤੋਖ ਸਿੰਘ ਜੀ ਨੇ ਬਿਆਨ ਕੀਤੀ। ਮੁਰਦੇ ਨੂੰ, ਲਾਸ਼ ਨੂੰ ਉਹ ਕਾਲੀ ਗੱਡੀ ਚ ਲੈ ਜਾਂਦੇ ਨੇ, ਔਰ ਜਿਹੜੇ ਲੈ ਜਾਂਦੇ ਨੇ ਉਹ ਕਾਲੇ ਰੰਗ ਦੇ ਕੱਪੜੇ ਪਹਿਨਦੇ ਨੇ। ਜਿਹੜੇ ਉੱਥੇ ਦਫ਼ਨ ਕਰਦੇ ਨੇ, ਜਿਨ੍ਹਾਂ ਦੀ ਡਿਊਟੀ ਹੁੰਦੀ ਹੈ, ਉਹਨਾਂ ਸਭ ਨੇ ਕਾਲੇ ਰੰਗ ਦੇ ਕੱਪੜੇ ਪਹਿਨੇ ਹੁੰਦੇ ਨੇ। ਇੱਧਰ ਗੁਜਰਾਤ ਵਿੱਚ ਮੈਂ ਦੇਖਿਆ, ਜਿਸ ਘਰ ਵਿੱਚ ਮਰਗ ਹੋ ਜਾਏ ਤੇ ਬੀਬੀਆਂ ਤਮਾਮ ਕਾਲੇ ਰੰਗ ਦੀਆਂ ਸਾੜੀ ਪਹਿਨ ਕੇ ਜਾਂਦੀਆਂ। ਕਿਸੇ ਇੱਕ ਘਰ ਚੋਂ ਸੈਂਕੜੇ ਤਾਦਾਦ ਵਿੱਚ ਇਹ ਕਾਲੇ ਰੰਗ ਦੇ ਪਹਿਨੇ ਹੋਏ ਕੱਪੜੇ, ਸਾੜੀਆਂ ਬਾਹਰ ਨਿਕਲ ਰਹੀਆਂ ਸਨ ਬੀਬੀਆਂ। ਮੈਂ ਨਾਲ ਦੇ ਸਾਥੀ ਕੋਲ ਪੁੱਛਿਆ, ਉਧਰ ਦਾ ਰਹਿਣ ਵਾਲਾ, ਇਹ ਕਾਲਾ ਰੰਗ ਗੁਜਰਾਤੀਆਂ ਨੂੰ ਬੜਾ ਪਸੰਦ ਹੈ, ਪਤਾ ਹੈ? ਮੈਨੂੰ ਉਹਨੇ ਕਿਹਾ ਕਿ ਇੱਥੇ ਮੌਤ ਹੋ ਗਈ ਗਿਆਨੀ ਜੀ, ਇਹ ਤਾਂ ਕਾਲੇ ਰੰਗ ਦੇ ਕੱਪੜੇ ਪਹਿਨ ਕੇ ਗਏ। ਇਹ ਮੌਤ ਦਾ ਰੰਗ ਮੰਨਦੇ ਨੇ, ਦੁੱਖ ਦਾ ਰੰਗ ਮੰਨਦੇ ਨੇ। ਕਵੀ ਸੰਤੋਖ ਸਿੰਘ ਜੀ ਨੇ ਜਿਸ ਤਰ੍ਹਾਂ ਲਿਖਿਆ ਹੈ, ਇਹ ਰੋਸ ਦਾ ਰੰਗ ਹੈ, ਮੈਨੂੰ ਕਬੂਲ ਨਹੀਂ, ਤੂੰ ਮੈਨੂੰ ਕਬੂਲ ਨਹੀਂ, ਮੈਂ ਰੋਸ ਪ੍ਰਗਟ ਕਰਦਾ। ਤੂੰ ਮੈਨੂੰ ਪਰਵਾਨ ਨਹੀਂ, ਮੈਂ ਰੋਸ ਪ੍ਰਗਟ ਕਰਦਾ। ਤੇ ਤੁਸੀਂ ਆਖੋਗੇ ਭਗਤਾਂ ਤੇ ਸੰਤਾਂ ਦੇ ਅੰਦਰ ਕਿਸ ਦੇ ਪ੍ਰਤੀ ਰੋਸ ਆਉਂਦਾ ਹੈ? ਉਹਨਾਂ ਦੇ ਮਨ ਦੇ ਅੰਦਰ ਲੋਭ ਦੇ ਪ੍ਰਤੀ, ਹੰਕਾਰ ਦੇ ਪ੍ਰਤੀ, ਕ੍ਰੋਧ ਦੇ ਪ੍ਰਤੀ ਰੋਸ ਆਉਂਦਾ ਹੈ, ਤੂੰ ਸਾਨੂੰ ਕਬੂਲ ਨਹੀਂ, ਅਸੀਂ ਤੈਨੂੰ ਆਪਣੇ ਹਿਰਦੇ ਦੇ ਘਰ ਵਿੱਚ ਨਹੀਂ ਰੱਖ ਸਕਦੇ, ਤੂੰ ਜਬਰਨ ਆ ਕੇ ਵੜਿਆ ਹੈ, ਅਸੀਂ ਰੋਸ ਪ੍ਰਗਟ ਕਰਦੇ ਹਾਂ। ਜਿਸ ਵਕਤ ਵਿਕਾਰਾਂ ਦੇ ਉੱਤੇ ਰੋਸਮਈ ਬਿਰਤੀ ਅੰਦਰੋਂ ਪੈਦਾ ਹੁੰਦੀ ਹੈ, ਕਹਿੰਦੇ ਨੇ ਉਦੋਂ ਅੰਦਰ ਕਾਲੇ ਰੰਗ ਦੀ ਧਾਰੀ ਬਣਦੀ ਏ ਤੇ ਬਾਹਰ ਕਾਲਾ ਰੰਗ ਪ੍ਰਭਾਵਿਤ ਕਰਨ ਲੱਗ ਪੈਂਦਾ। ਇਸਲਾਮ ਦੇ ਕਰੀਬਨ ਕਰੀਬਨ ਸੂਫੀ ਫਕੀਰ ਕਾਲੇ ਰੰਗ ਦੇ ਕੱਪੜੇ ਪਹਿਨਦੇ ਸਨ, ਦੂਰ ਕਿਉਂ ਜਾਈਏ ਬਾਬਾ ਫਰੀਦ ਵੀ ਪਹਿਨਦੇ ਸਨ। ਉਹ ਖੁਦ ਕਹਿ ਰਹੇ ਨੇ, ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸ, ਗੁਨਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼, ਗੁਨਾਹਾਂ ਨਾਲ ਭਰਿਆ ਹੋਇਆ ਮੈਂ ਹਾਂ, ਵਿਕਾਰਾਂ ਨਾਲ ਭਰਿਆ ਹੋਇਆ ਮੈਂ ਹਾਂ, ਲੋਕੀ ਮੈਨੂੰ ਦਰਵੇਸ਼ ਕਹਿੰਦੇ ਨੇ, ਫਕੀਰ ਕਹਿੰਦੇ ਨੇ, ਸੰਤ ਕਹਿੰਦੇ ਨੇ। ਵਿਕਾਰਾਂ ਦੇ ਪ੍ਰਤੀ ਰੋਸ ਹੈ, ਇਹ ਨਹੀਂ ਚਾਹੀਦੇ, ਇਹਨਾਂ ਨੂੰ ਕੱਢਣਾ ਹੈ। ਲੜੇਗਾ ਤੇ ਉਹੀ ਜਿਹਦੇ ਅੰਦਰ ਸੂਰਬੀਰਤਾ ਹੈ, ਪਰ ਸੂਰਬੀਰਤਾ ਤੋਂ ਪਹਿਲੇ ਰੋਸ ਤੇ ਚਾਹੀਦਾ, ਕਬੂਲ ਨਹੀਂ। ਅੱਜ ਵੀ ਕਿਧਰੇ ਰੋਸ ਕਿਸੇ ਨੇ ਪ੍ਰਗਟ ਕਰਨਾ ਹੁੰਦਾ, ਜਲੂਸ ਨਿਕਲਦਾ, ਕਾਲੇ ਬਿੱਲੇ ਬਣਦੇ ਨੇ। ਕਾਲੇ ਬਿੱਲੇ ਬਣਨ ਦਾ ਮਤਲਬ ਕਿ ਸਾਨੂੰ ਰੋਸ ਹੈ, ਅਸੀਂ ਰੋਸ ਪ੍ਰਗਟ ਕਰਦੇ ਹਾਂ। ਰੋਸ ਦਾ ਰੰਗ ਹੈ, ਮੌਤ ਦਾ ਰੰਗ ਨਹੀਂ। ਪਰ ਫਿਰ ਵੀ ਮੈਂ ਅਰਜ਼ ਕਰਾਂ, ਕੁਝ ਦਾਰਸ਼ਨਿਕ, ਕੁਝ ਸਾਇੰਟਿਸਟ ਵੀ, ਵਿਗਿਆਨਕ ਵੀ ਮੌਤ ਦਾ ਰੰਗ ਇਹੀ ਮੰਨਦੇ ਨੇ, ਕਾਲਾ। ਮਹਾਰਾਜ ਕਹਿੰਦੇ ਨੇ, ਵਿਕਾਰਾਂ ਦੇ ਪ੍ਰਤੀ ਜੋ ਹਰ ਵਕਤ ਅੰਦਰ ਰੋਸਮਈ ਬਿਰਤੀ ਰਹਿੰਦੀ ਹੈ, ਇਹ ਅਸੀਂ ਕਾਲੇ ਰੰਗ ਦੀ ਪੁਸ਼ਾਕ ਪਹਿਨੇ ਹਾਂ। ਹਰ ਵਕਤ ਸੂਰਬੀਰਤਾ ਜੋ ਅੰਦਰ ਬਣੀ ਰਹਿੰਦੀ ਹੈ, ਇਹ ਨੀਲੇ ਰੰਗ ਦੀ ਪੋਸ਼ਾਕ ਪਹਿਨੀ ਹੈ। ਹਰ ਵਕਤ ਜੋ ਪਰਉਪਕਾਰੀ ਬਿਰਤੀ ਬਣੀ ਰਹਿੰਦੀ ਹੈ, ਮਾਂ ਜੀ ਅਸੀਂ ਇਹ ਚਿੱਟੇ ਰੰਗ ਦੇ ਕੱਪੜੇ ਪਹਿਨੇ ਨੇ, ਮਨ ਹਰ ਵਕਤ ਜੋ ਪ੍ਰਭੂ ਨਾਮ ਨਾਲ ਰੰਗਿਆ ਰਹਿੰਦਾ ਤੇ ਅਸੀਂ ਲਾਲ ਰੰਗ ਦੀ ਪੋਸ਼ਾਕ ਪਹਿਨੀ ਹੋਈ ਹੈ, ਤੋ ਗਮ ਨਾ ਕਰ, ਅਸੀਂ ਵੱਖ ਵੱਖ ਰੰਗ ਦੇ ਕੱਪੜੇ ਪਹਿਨਦੇ ਰਹਿੰਦੇ ਹਾਂ, 36 ਪ੍ਰਕਾਰ ਦਾ ਭੋਜਨ ਛਕਦੇ ਰਹਿੰਦੇ ਹਾਂ। ਮਾਂ ਤੂੰ ਖੁਸ਼ ਹੋ, ਪ੍ਰਸੰਨ ਹੋ, ਅਸੀਂ ਭੁੱਖੇ ਨਹੀਂ ਰਹਿੰਦੇ, ਹਰ ਵਕਤ ਰੱਜੇ ਰਹਿੰਦੇ ਹਾਂ, ਨੰਗੇ ਨਹੀਂ ਰਹਿੰਦੇ, ਸੋਹਣੇ ਸੋਹਣੇ ਕੱਪੜੇ ਪਹਿਨਦੇ ਰਹਿੰਦੇ, ਵੱਖ ਵੱਖ ਰੰਗਾਂ ਦੇ ਪਹਿਨਦੇ ਰਹਿੰਦੇ ਹਾਂ। ਰੱਤਾ ਪਹਿਨਣ ਮਨ ਰੱਤਾ, ਸੁੱਪੇ ਦੀ ਸਦਦਾਨ, ਨੀਲੀ ਸਿਆਹੀ ਕਦਾ ਕਰਨੇ, ਪੈਰਣ ਪੈਰ ਧਿਆਨ, ਕਮਰ ਬੰਦ ਸੰਤੋਖ ਕਾ, ਧਨ ਜੋ ਬਨ ਤੇਰਾ ਨਾਮ। ਸਾਡੇ ਕੋਲ ਧਨ ਕੀ ਹੈ? ਧਨ ਦੀ ਵੀ ਆਪਣੀ ਖੁਸ਼ੀ, ਤੇ ਜਵਾਨੀ ਦੀ ਵੀ ਆਪਣੀ ਖੁਸ਼ੀ, ਖੂਬਸੂਰਤੀ ਦੀ ਵੀ ਆਪਣੀ ਖੁਸ਼ੀ ਹੁੰਦੀ ਹੈ। ਮੈਂ ਖੂਬਸੂਰਤ ਹਾਂ, ਜਵਾਨ ਹਾਂ, ਮੇਰੇ ਕੋਲ ਧਨ ਹੈ। ਹੇ ਪ੍ਰਭੂ, ਇਹ ਜਿਹੜਾ ਤੇਰਾ ਨਾਂ ਸਾਡੇ ਕੋਲ ਹੈ, ਇਹੀ ਦੌਲਤ ਹੈ, ਇਹੀ ਸਾਡਾ ਸੁਪਨ ਹੈ। ਧਨ ਜੋ ਬਨ ਤੇਰਾ ਨਾਮ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਤ ਪੈ ਦੇ ਤਨ ਪੀੜੀਏ, ਮਨ ਮੇ ਚਲੇ ਵਿਕਾਰ। ਜੇ ਜ਼ਰੂਰਤ ਤੋਂ ਜ਼ਿਆਦਾ ਖਾਧਾ ਹੋਇਆ ਤਨ ਵਿੱਚ ਵਿਕਾਰ ਪੈਦਾ ਕਰਦਾ, ਮਨ ਦੇ ਚ ਵਿਕਾਰ ਪੈਦਾ ਕਰਦਾ, ਤਨ ਦੇ ਚ ਰੋਗ ਪੈਦਾ ਕਰਦਾ। ਕੁਛ ਇਸ ਤਰ੍ਹਾਂ ਦੇ ਕੱਪੜੇ ਵੀ ਨੇ ਜੋ ਮਨ ਨੂੰ ਵਿਕਾਰੀ ਬਣਾਉਂਦੇ ਨੇ, ਸਾਰਿਆਂ ਦੀਆਂ ਨਿਗਾਹਾਂ ਨੂੰ ਆਪਣੀ ਤਰਫ ਖਿੱਚਣ। ਇਸ ਵਾਸਤੇ ਕਹਿੰਦੇ ਨੇ, ਸੰਗਤ ਵਿੱਚ ਐਸੇ ਕੱਪੜੇ ਜੋ ਪਹਿਨ ਕੇ ਆਵੇ ਉਹ ਗੁਨਾਹ ਕਰੇਗਾ, ਪਾਪ ਕਰੇਗਾ। ਸਾਦਾ ਕੱਪੜਾ ਚਾਹੀਦਾ। ਕਹਿੰਦੇ ਨੇ, ਭਾਵੇਂ ਸਮਾਂ ਹੋ ਗਿਆ, ਇੱਕ ਮਿੰਟ ਮੈਂ ਤੁਹਾਡਾ ਲਵਾਂ। ਸਿਕੰਦਰ ਲੋਧੀ ਦੀ ਬੇਗਮ ਬਨਾਰਸ ਦੇ ਤੱਟ ਤੇ ਆਈਏ, ਵਕਤ ਦਾ ਸ਼ਹਿਨਸ਼ਾਹ, ਹਿੰਦੂ ਯਾਤਰੂਆਂ ਨੂੰ ਦੇਖਣ ਵਾਸਤੇ ਵੀ ਗੰਗਾ ਤੇ ਆ ਕੇ ਕਰਦੇ ਕੀ ਨੇ, ਦੇਖਣ ਲਈ ਆਈ ਹੈ। ਸੋਹਣਾ ਰੱਥ ਹੈ ਸਜਿਆ ਹੋਇਆ, ਬੜੇ ਕੀਮਤੀ ਬਸਤਰ ਤੇ ਜ਼ਰਰੀਦਾਰ, ਉਹਦੇ ਉੱਤੇ ਬੜੀ ਕੀਮਤੀ ਕਢਾਈ ਹੋਈ ਹੋਈ ਹੈ, ਔਰ ਮੋਤੀ ਹੀਰੇ ਜੜਤ ਨੇ। ਕਬੀਰ ਜੀ ਟਹਿਲ ਰਹੇ ਨੇ, ਆ ਰਹੇ ਨੇ, ਨਾਲ ਉਹਨਾਂ ਦੇ ਸ਼ਿਸ਼। ਜੈਸੇ ਡੇਰੇ ਚ ਪਹੁੰਚੇ ਨਾ, ਤੇ ਸ਼ਾਗਿਰਦਾਂ ਨੇ, ਚੇਲਿਆਂ ਨੇ, ਸਤਸੰਗੀਆਂ ਨੇ ਕਬੀਰ ਤੇ ਪ੍ਰਸ਼ਨ ਕਰ ਦਿੱਤਾ ਕਿ ਜਿਹੜੀ ਡੇਰੇ ਚ ਸਾਰਾ ਦਿਨ ਪਾਣੀ ਪਿਲਾਉਂਦੀ ਹੈ, ਇਹਦੇ ਕੱਪੜੇ ਲੀਰਾਂ ਲੀਰਾਂ, ਟਾਕੀਆਂ ਲੱਗੀਆਂ ਹੋਈਆਂ, ਸਾਰਾ ਦਿਨ ਵਿਚਾਰੀ ਸੇਵਾ ਕਰਦੀ ਹੈ, ਪਾਣੀ ਪਿਲਾਉਂਦੀ ਹੈ, ਸਤਨਾਮ ਜਪਦੀ ਰਹਿੰਦੀ ਹੈ, ਇਹਦੇ ਕੱਪੜੇ ਪਾਟੇ ਹੋਏ ਨੇ। ਪਤਾ ਨਹੀਂ ਉਹ ਰੱਬ ਦਾ ਨਾਂ ਲੈਂਦੀ ਵੀ ਹੈ ਕਿ ਨਹੀਂ, ਖੁਦਾ ਖੁਦਾ ਕਰਦੀ ਵੀ ਹੈ ਕਿ ਨਹੀਂ, ਉਹਦੇ ਤੌਰ ਤਰੀਕਾ ਉਹਦਾ ਚਿਹਰਾ ਦੱਸਦਾ ਸੀ, ਨਹੀਂ ਲੈਂਦੀ, ਹੰਕਾਰ ਨਾਲ ਭਰੀ ਹੋਈ। ਇੰਨੇ ਕੀਮਤੀ ਕੱਪੜੇ, ਜ਼ਰਰੀਦਾਰ। ਕਬੀਰ ਜੀ ਦੇ ਦੋ ਸਲੋਕ ਮੈਂ ਤੁਹਾਨੂੰ ਸਰਵਣ ਕਰਾਵਾਂ, ਇਸੇ ਹੀ ਘਟਨਾ ਦੇ ਪ੍ਰਤੀ ਨੇ। ਕਬੀਰ ਹੈਂਗੇ ਬਾਹਨ ਸਗਨ ਗਨ, ਛਤਰਪਤੀ ਕੀ ਨਾਰ, ਤਾਸੋ ਪੁਟੰਤਰ ਨਾ ਪੁਜੇ, ਹਰ ਜਨ ਕੀ ਪਨਿਹਾਰ। ਇਹ ਹਰੀ ਦੀ ਜਨ ਦੀ ਜਿਹੜੀ ਪਨਹਾਰੀ ਹੈ ਪਾਣੀ ਪਿਲਾਉਣ ਵਾਲੀ, ਇਹਦੇ ਕੱਪੜਿਆਂ ਦਾ ਮੁਕਾਬਲਾ ਉਸ ਰਾਜੇ ਦੀ, ਉਸ ਸ਼ਹਿਨਸ਼ਾਹ ਦੀ ਬੇਗਮ ਨਹੀਂ ਕਰ ਸਕਦੀ। ਭਾਵੇਂ ਉਹਦੇ ਘਰ ਹਾਥੀ ਨੇ, ਘੋੜੇ ਨੇ, ਹੈਂਗੇ ਬਾਹਨ ਸਗਨ ਗਨ, ਛਤਰਪਤੀ ਕੀ ਨਾਰ, ਭਾਵੇਂ ਛਤਰਪਤੀ ਦੀ ਇਸਤਰੀ ਹੈ, ਭਾਵੇਂ ਘਰ ਵਿੱਚ ਹਾਥੀ ਬੰਨੇ ਪੈਨੇ, ਘੋੜੇ ਬਣੇ, ਬੜੇ ਬੜੇ ਮਹਿਲ ਨੇ, ਸੋਨਾ ਤੇ ਚਾਂਦੀ ਹੈ, ਪਰ ਇਹ ਜਿਹੜੀ ਪਨਹਾਰੀ ਹੈ, ਇਹਦੇ ਕੱਪੜਿਆਂ ਦੇ ਸਾਹਮਣੇ ਉਸਦੇ ਕੱਪੜੇ ਕੌਡੀਆਂ ਖੋਟੇ ਨੇ। ਸਤਸੰਗੀ ਕਹਿਣ ਲੱਗੇ, ਮਹਾਰਾਜ ਫਿਰ ਤੁਹਾਨੂੰ ਪਤਾ ਨਹੀਂ, ਉੱਥੇ ਹੀਰੇ ਮੋਤੀ ਜੜਤ ਸਨ, ਉਹ ਜ਼ਰਰੀਦਾਰ ਕੱਪੜੇ ਸਨ, ਉਹ ਮਖਮਲੀ ਕੱਪੜੇ ਸਨ, ਉੱਥੇ ਬੇਸ਼ਕੀਮਤ। ਕਿਤੇ ਖੱਦੜ ਦਾ ਕੱਪੜਾ ਪਾਈ ਹੋਈ ਬੈਠੀ ਹੈ, ਉਹ ਵੀ ਲੀਰਾਂ ਲੀਰਾਂ, ਉਹ ਵੀ ਜਗ੍ਹਾ ਤੇ ਜਗ੍ਹਾ ਤੇ ਟਾਕੀਆਂ ਲੱਗੀਆਂ ਨੇ, ਤੇ ਸਾਰਾ ਦਿਨ ਭਜਨ ਕਰਦੀ ਹੈ ਸਤਨਾਮ। ਕਬੀਰ ਪੰਥੀਆਂ ਨੂੰ ਸਤਨਾਮੀ ਕਹਿੰਦੇ ਨੇ। ਕਬੀਰ ਦੇ ਜਿੰਨੇ ਮੰਦਿਰ ਬਣੇ ਹੋਏ ਨੇ ਛੱਤੀਸਗੜ੍ਹ ਦੇ ਇਲਾਕੇ 'ਚ, ਉਹਨਾਂ ਮੰਦਰਾਂ ਨੂੰ ਵੀ ਕਹਿੰਦੇ ਨੇ ਸਤਨਾਮੀ ਮੰਦਰ। ਇਹ ਤੇ ਸਾਰਾ ਦਿਨ ਨਾਮ ਜਪਦੀ ਰਹਿੰਦੀ ਹੈ। ਹੁਣ ਭਗਤ ਕਬੀਰ ਜੋ ਕੁਛ ਕਹਿੰਦੇ ਨੇ ਦੂਜੇ ਸਲੋਕ ਵਿੱਚ, ਕਬੀਰ ਨਿਰਪ ਨਾਰੀ ਕਿਉਂ ਨੰਦੀਏ, ਮੈਂ ਇਸ ਰਾਜੇ ਦੀ ਇਸਤਰੀ ਨੂੰ ਵੰਡ ਕਿਉਂ ਦਿੱਤਾ ਹੈ, ਕੁਛ ਵੀ ਨਹੀਂ ਇਹ ਕੁਛ ਵੀ ਨਹੀਂ, ਐਸਾ ਮੈਂ ਕਿਉਂ ਆਖਿਆ, ਉਹਦੇ ਕੱਪੜੇ ਕੁਛ ਵੀ ਨਹੀਂ। ਕਬੀਰ ਨਿਰਪ ਨਾਰੀ ਕਿਉਂ ਨਿੰਦੀਏ, ਕਿਉਂ ਹਰ ਚੇਰੀ ਕੋ ਮਾਨ, ਉਹ ਮਾਂਗ ਸਵਾਰੇ ਬਿਖੇ ਕੋ ਇਹ ਸਿਮਰੇ ਹਰੀ ਨਾਮ। ਉਹਦੇ ਕੱਪੜਿਆਂ ਨੂੰ ਵੇਖ ਕੇ ਕਾਮ ਚੇਤੇ ਆਉਂਦਾ, ਇਹਦੇ ਕੱਪੜਿਆਂ ਨੂੰ ਵੇਖ ਕੇ ਰਾਮ ਚੇਤੇ ਆਉਂਦਾ, ਇਹਦੇ ਕੱਪੜਿਆਂ ਦੇ ਚੋਂ ਰਾਮ ਦੀ ਝਲਕ ਮਿਲਦੀ ਹੈ, ਪ੍ਰਭੂ ਦੀ ਜੋ ਹੈ ਝਲਕ ਮਿਲਦੀ ਹੈ। ਇਸ ਵਾਸਤੇ ਬਾਬੇ ਬੁੱਢੇ ਜੀ ਦੀ ਰਸਨਾ ਤੋਂ ਵੀ ਨਿਕਲਿਆ ਸੀ, ਉਹਨਾਂ ਨੇ ਵੀ ਸਮਝਾਇਆ ਸੀ ਸੰਗਤ ਵਿਚ ਉਹ ਲਿਬਾਸ ਪਹਿਨ ਕੇ ਆਓ ਕਿ ਕਿਸੇ ਦੀ ਬਿਰਤੀ ਦੇ ਨਾਲ ਖਿੰਡੇ ਨੂੰ ਮਨ ਜੋੜਨ ਵਾਸਤੇ ਤੇ ਆਇਆ ਤੇ ਮਨ ਕੱਪੜਿਆਂ ਕਰਕੇ ਖਿੰਡੇ। ਅਕਸਰ ਬੀਬੀਆਂ ਫਿਰ ਇੱਕ ਦੂਜੇ ਦੇ ਕੱਪੜੇ ਦੇਖਦੀਆਂ ਰਹਿ ਜਾ। ਕੋਸ਼ਿਸ਼ ਹੁੰਦੀ ਹੈ ਮੇਰੀ ਆਪਣੇ ਬੱਚਿਆਂ ਨੂੰ ਵੀ ਸਮਝਾਉਣ ਦੀ, ਸਾਦੇ ਸਤਸੰਗ ਦੇ ਸਾਦੇ ਅੱਗੇ ਪਿੱਛੇ ਜੋ ਕੁਝ ਪਹਿਨਣਾ ਪਿਆ। ਤਾਂ ਮੈਂ ਅਰਜ਼ ਕਰਾਂ, ਕਾਲਾ ਰੰਗ ਰੋਸ ਦਾ ਰੰਗ ਹੈ, ਨੀਲਾ ਰੰਗ ਬੀਰ ਰਸ ਦਾ ਰੰਗ ਹੈ, ਲਾਲ ਰੰਗ ਪ੍ਰੇਮ ਦਾ ਰੰਗ ਹੈ, ਚਿੱਟਾ ਰੰਗ ਪਰਉਪਕਾਰ ਦਾ ਰੰਗ ਹੈ, ਪਰਉਪਕਾਰ ਦਾ ਰੰਗ ਹੈ। ਹਿਰਦਾ ਬੈਰਾਗ ਨਾਲ ਭਰ ਗਿਆ, ਹਰ ਵਕਤ ਰੋਦਨ ਹੈ। ਉਸ ਸਮੇਂ ਜਿਹੜੀ ਅੰਦਰ ਧਾਰੀ ਬਣਦੀ ਹੈ ਉਹ ਕਹਿੰਦੇ ਨੇ ਕੇਸਰੀ ਰੰਗ ਦੀ ਬਣਦੀ, ਪੀਲੇ ਰੰਗ ਦੀ ਬਣਦੀ ਹੈ। ਜ਼ਹੇ ਪਿਚਕਾਰੀਏ ਪੁਰ ਜ਼ਾਫਰਾਨੀ ਕਿ ਹਰ ਬੇ ਰੰਗ ਰਾਹ ਖੁਸ਼ ਰੰਗ ਬੋ ਕਰ। ਭਾਈ ਸਾਹਿਬ ਭਾਈ ਨੰਦ ਲਾਲ ਤੇ ਇੱਥੇ ਤੱਕ ਕਹਿੰਦੇ ਨੇ ਚੂ ਸ਼ਾਮ ਜਾਮਾ ਰੰਗੀ ਦਰਗਲੂ ਕਰ, ਐ ਮੇਰੇ ਪਾਤਸ਼ਾਹ ਜਿਸ ਦਿਨ ਦਾ ਇਹ ਤੁਸੀਂ ਰੰਗੀਨ ਜਾਮਾ ਪਹਿਨੇ ਤੇ ਰੰਗ ਬਿਖੇਰਨੇ ਸ਼ੁਰੂ ਕੀਤੇ ਨੇ, ਹਰ ਇੱਕ ਨੂੰ ਰੰਗੀਨ ਕਰ ਦਿੱਤਾ, ਹਰ ਇੱਕ ਨੂੰ ਰੰਗ ਦਿੱਤਾ, ਕਿਸੇ ਨੂੰ ਪੀਲੇ ਰੰਗ ਨਾਲ, ਕਿਸੇ ਨੂੰ ਲਾਲ ਰੰਗ ਨਾਲ। ਤੇ ਜੇ ਗੁਰੂ ਨਾਨਕ ਨੇ ਜਿੰਨਾ ਰੰਗਾਂ ਦਾ ਜ਼ਿਕਰ ਕੀਤਾ, ਸਤਸੰਗ ਕਰਦੇ ਹਾਂ ਇਹ ਵੱਖ ਵੱਖ ਰੰਗ ਦੀ ਦਾਰੀ ਅੰਦਰ ਬਣੇਗੀ ਔਰ ਬਾਹਰੋਂ ਇਹ ਰੰਗ ਪ੍ਰਭਾਵਿਤ ਕਰਨਗੇ, ਲਾਜ਼ਮੀ ਜੋ ਹੈ ਪ੍ਰਭਾਵਿਤ ਕਰਨਗੇ। ਨੀਲਾ ਰੰਗ ਪ੍ਰਭਾਵਿਤ ਕਰੇਗਾ, ਕਾਲਾ ਰੰਗ ਪ੍ਰਭਾਵਿਤ ਕਰੇਗਾ, ਪੀਲਾ ਰੰਗ ਪ੍ਰਭਾਵਿਤ ਕਰੇਗਾ, ਲਾਲ ਰੰਗ ਪ੍ਰਭਾਵਿਤ ਕਰੇਗਾ, ਚਿੱਟਾ ਰੰਗ ਪ੍ਰਭਾਵਿਤ ਕਰੇਗਾ ਬਾਹਰੋਂ ਬੜੇ ਜ਼ੋਰ ਨਾਲ, ਬਸ਼ਰਤੇ ਇਹਨਾਂ ਦੀ ਤਾਰੀ ਅੰਦਰ ਬਣਦੀ ਹੋਵੇ। ਉਹ ਬਿਨਾਂ ਜਪ ਤੋਂ ਬਣੇਗੇ ਨੇ, ਬਿਨਾਂ ਸਾਧਨਾ ਤੋਂ ਬਣੇਗੇ ਨੇ। ਹਰੀ ਦਾ ਰੰਗ ਪ੍ਰੇਮ ਦਾ ਰੰਗ, ਮਹਾਰਾਜ ਕਹਿੰਦੇ ਨੇ ਇਹ ਰੰਗ ਜਿਸ ਨੂੰ ਲੱਗੇ ਹੈ, ਸਮਝ ਲਓ ਇਸ ਸਮੇਂ ਵਿੱਚ ਇਸ ਦੌਰ ਵਿੱਚ ਉਹ ਸਭ ਤੋਂ ਖੁਸ਼ਕਿਸਮਤ ਇਨਸਾਨ ਹੈ, ਸਭ ਤੋਂ ਵਡਭਾਗੀ ਇਨਸਾਨ ਹੈ। ਅਖਰੀ ਅਰ ਸਰਵਨ ਕਰੋ, ਸਮਾਂ ਕਾਫੀ ਹੋ ਗਿਆ, ਇੱਕ ਦਫਾ ਪਿਆਰ ਨਾਲ ਆਖੋ ਸਤਨਾਮ। ਵਾਹਿਗੁਰੂ ਗੁਰੂ ਨਾਨਕ ਦੇਵ ਧੰਨ ਗੁਰੂ ਦੇਵ ਇਸ ਦੌਰ ਵਿਚ ਇਸ ਸਮੇਂ ਵਿਚ ਇਸ ਜੀਵਨ ਵਿਚ ਜਿਸ ਨੂੰ ਹਰੀ ਦਾ ਰੰਗ ਲੱਗਿਆ ਹੈ, ਹਰੀ ਦਾ ਪਿਆਰ ਪ੍ਰਾਪਤ ਹੋਇਆ, ਸਮਝ ਲਓ ਖੁਸ਼ਕਿਸਮਤ ਹੈ, ਸਭ ਤੋਂ ਵੱਡਿਆਂ ਬਾਗਾਂ ਵਾਲਾ। ਹਾਂਜੀ ਜਿਹਨੂੰ ਪੂਰੇ ਗੁਰਦੇਵ ਦੀ ਪ੍ਰਾਪਤੀ ਹੋਈ ਹੈ ਉਹ ਆਪਣੇ ਮਨ ਨੂੰ ਜਿੱਤ ਲੈਂਦਾ ਹੈ ਤੇ ਮਨ ਦੇ ਜਿੱਤਦਿਆਂ ਹੀ ਮਨ ਉਹ ਸਭ ਕੁਛ ਨੂੰ ਜਿੱਤ ਲੈਂਦਾ ਹੈ, ਮਨ ਜੀਤੇ ਜਗ ਜੀਤ। ਹਾਂਜੀ ਤਾਂ ਤੇ ਪ੍ਰਮਾਤਮਾ ਦਾ ਨਾਮ ਜਪਣਾ ਚਾਹੀਦਾ, ਠਾਕੁਰ ਦਾ ਨਾਮ ਜਪਣਾ ਚਾਹੀਦਾ, ਪਰ ਆਤਮ ਰਸ ਦੇ ਨਾਲ, ਪਿਆਰ ਦੇ ਨਾਲ, ਰੰਗ ਦੇ ਨਾਲ। ਹਾਂਜੀ
ਸਰਣੀ
ਸ਼ਰਨੀ ਪੈਣਾ ਚਾਹੀਦਾ, ਸਜਦਾ ਕਰਨਾ ਚਾਹੀਦਾ ਔਰ ਆਤਮਿਕ ਅਡੋਲ ਅਵਸਥਾ ਜੋ ਹੈ ਪ੍ਰਾਪਤ ਕਰਨੀ ਚਾਹੀਦੀ ਹੈ। ਹਰ ਵਕਤ ਕੁਰਬਾਨ ਜਾਣਾ ਚਾਹੀਦਾ, ਹਰ ਵਕਤ ਸਦਕੇ ਜਾਣਾ ਚਾਹੀਦਾ। ਹਾਂਜੀ, ਹੇ ਪ੍ਰਭੂ, ਐਸਾ ਜਨ ਜਿਹਦੇ ਤੇ ਰੰਗ ਚੜਿਆ ਹੋਇਆ ਉਹਦੇ ਚਰਨ ਮੇਰੇ ਹਿਰਦੇ ਤੇ ਵਸਣ, ਉਸ ਗੁਰੂ ਦੇ ਚਰਨ ਮੇਰੇ ਹਿਰਦੇ ਚ ਵਸਣ, ਸਤਸੰਗੀ ਦੇ ਚਰਨ ਮੇਰੇ ਹਿਰਦੇ ਚ ਵਸਣ ਜਿਹਦੇ ਉੱਤੇ ਰੰਗ ਚੜਿਆ ਹੋਇਆ, ਜਿਹਨੂੰ ਇਹਨਾਂ ਰੰਗਾਂ ਦੀ ਪ੍ਰਾਪਤੀ ਹੈ। ਹਾਂਜੀ, ਹੇ ਕਿਰਪਾ ਦੇ ਖਜ਼ਾਨੇ, ਹੇ ਕਿਰਪਾ ਦੇ ਸਾਗਰ ਪ੍ਰਮਾਤਮਾ, ਜਿਹਨੂੰ ਐਸਾ ਰੰਗ ਚੜਿਆ ਹੋਇਆ ਉਹਦੇ ਚਰਨਾਂ ਦੀ ਦੌੜ ਮੈਨੂੰ ਨਸੀਬ ਹੋਵੇ, ਮੈਨੂੰ ਪ੍ਰਾਪਤ ਹੋਵੇ। ਸਮਾਂ ਕਾਫੀ ਹੋ ਗਿਆ, ਖਿਮਾ ਕਰਨੀ, ਇੱਥੇ ਹੀ ਸਮਾਪਤੀ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।